ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਲਾਂਸ ਨਾਇਕ ਨਜ਼ੀਰ ਅਹਿਮਦ ਵਾਨੀ ਉਹਨਾਂ ਨੂੰ ਅਸ਼ੋਕ ਚੱਕਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਸੀਂ ਦੱਸ ਦਈਏ ਕਿ ਨਜ਼ੀਰ ਅਹਿਮਦ ਵਾਨੀ ਦੀ ਕਹਾਣੀ ਬੜੀ ਇੰਟਰਸਟਿੰਗ ਹੈ। ਇਹ ਸ਼ਖਸ 38 ਸਾਲ ਦਾ ਹੈ, ਲੇਕਿਨ ਜਦੋਂ ਇਹ ਯੰਗ ਸੀਗਾ ਉਸ ਵੇਲੇ ਕਸ਼ਮੀਰ ਦੇ ਵਿੱਚ ਇਹ ਮਿਲੀਟੈਂਸੀ ਦੀ ਰਾਹ ਦੇ ਉੱਤੇ ਚੱਲ ਪਿਆ ਸੀਗਾ, ਲੇਕਿਨ ਬਾਅਦ ਦੇ ਵਿੱਚ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇਸ ਸ਼ਖਸ ਨੇ ਇਹ ਤੈਅ ਕੀਤਾ ਕਿ ਉਹ ਫੌਜ ਨੂੰ ਜੁਆਇਨ ਕਰੇਗਾ। ਪਹਿਲਾਂ ਜਿਸ ਫੌਜ ਦੇ ਨਾਲ ਨਸੀਰ ਅਹਿਮਦ ਵਾਨੀ ਲੜਾਈ ਲੜਦਾ ਰਿਹਾ ਸੀਗਾ ਬਤੌਰ ਮਿਲੀਟੈਂਟ, ਲੇਕਿਨ ਬਾਅਦ ਦੇ ਵਿੱਚ ਆਰਮੀ ਦੀ 34 ਰਾਸ਼ਟਰੀ ਰਾਈਫਲਸ ਜਿਹੜੀ ਹੈ ਉਸ ਨੂੰ ਇਸ ਸ਼ਖਸ ਨੇ ਜੁਆਇਨ ਕਰ ਲਿਆ। ਔਰ ਇੱਥੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਇਸ ਇਹ ਜਿਹੜਾ ਸ਼ਖਸ ਹੈਗਾ ਉਹਦੀ ਆਰਮੀ ਦੇ ਨਾਲ ਜਿਹੜੀ ਫਿਰ ਐਸਾ ਸਾਥ ਜੁੜਿਆ ਕਿ ਕਈ ਤਰ੍ਹਾਂ ਦੇ ਐਨਕਾਊਂਟਰਸ ਵਿੱਚ ਉਹਨੇ ਹਿੱਸਾ ਲਿਆ। ਲੇਕਿਨ ਪਿਛਲੇ ਸਾਲ 25 ਨਵੰਬਰ ਨੂੰ 6 ਮਿਲੀਟੈਂਟਸ ਨੂੰ ਮਾਰਨ ਤੋਂ ਬਾਅਦ ਇਹ ਜਿਹੜਾ ਨਸੀਰ ਅਹਿਮਦ ਵਾਨੀ ਹੈਗਾ ਇਹ ਖੁਦ ਵੀ ਸ਼ਹੀਦ ਹੋ ਗਿਆ ਸੀਗਾ। ਜਿਸ ਦੇ ਤਹਿਤ ਕਿ ਫੌਜ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਨਸੀਰ ਅਹਿਮਦ ਵਾਨੀ ਨੂੰ ਅਸ਼ੋਕ ਚੱਕਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ। ਗੱਲਬਾਤ ਕਰਦੇ ਹੈਗੇ ਆ ਖੇਡ ਸਮਾਚਾਰ ਦੀ ਕੇਐਲ ਰਾਹੁਲ ਔਰ ਹਾਰਦਿਕ ਪਾਂਡਿਆ ਦੇ ਉੱਤੇ ਜੋ ਹਾਲ ਹੀ ਦੇ ਵਿੱਚ ਬੈਨ ਲਗਾਇਆ ਗਿਆ ਸੀਗਾ ਉਹਨੂੰ ਉਠਾ ਲਿਆ ਗਿਆ ਹੈ, ਜਿਸ ਦੇ ਤਹਿਤ ਕਿ ਕੇਐਲ ਰਾਹੁਲ ਔਰ ਹੁਣ ਪਤਾ ਲੱਗਾ ਹੈਗਾ ਕਿ ਹਾਰਦਿਕ ਪਾਂਡੇ ਦੀ ਜਿਹੜੀ ਅਵੇਲੇਬਿਲਟੀ ਆ ਉਹ ਨਿਊਜ਼ੀਲੈਂਡ ਦੇ ਟੂਰ ਵਾਸਤੇ ਹੋ ਚੁੱਕੀ ਹੈ। ਆਸਟ੍ਰੇਲੀਆ ਔਰ ਸ਼੍ਰੀਲੰਕਾ ਦੇ ਵਿੱਚ ਪਹਿਲਾ ਟੈਸਟ ਮੈਚ ਜਿਹੜਾ ਸ਼ੁਰੂ ਹੋ ਚੁੱਕਾ ਹੈ। ਇਹਦੇ ਵਿੱਚ ਆਸਟ੍ਰੇਲੀਆ ਦਾ ਪ੍ਰਦਰਸ਼ਨ ਵਧੀਆ ਰਿਹਾ, ਜਿੱਥੇ ਕਿ ਸ਼੍ਰੀਲੰਕਾ ਦੀ ਪਹਿਲੀ ਪਾਰੀ ਸਿਰਫ 144 ਰਨਾਂ ਦੇ ਉੱਤੇ ਹੀ ਸਿਮਟ ਗਈ ਹੈ ਔਰ ਆਸਟ੍ਰੇਲੀਆ ਨੇ ਪਹਿਲੇ ਦਿਲ ਦੇ ਖੇਲ ਖਤਮ ਹੋਣ ਤੱਕ 2 ਵਿਕਟਾਂ ਗਵਾ ਕੇ 72 ਰਨ ਬਣਾ ਲਏ ਨੇ। ਗੱਲ ਕਰਦੇ ਹੈਗੇ ਵੈਸਟ ਇੰਡੀਜ਼ ਔਰ ਇੰਗਲੈਂਡ ਦੇ ਵਿੱਚ ਪਹਿਲੇ ਟੈਸਟ ਮੈਚ ਦੀ, ਜਿਸ ਦੇ ਵਿੱਚ ਕਿ ਵੈਸਟ ਇੰਡੀਜ਼ ਨੇ ਪਹਿਲੀ ਬਾਰੀ ਦੇ ਵਿੱਚ ਬਣਾਏ 289 ਆਲ ਆਊਟ ਔਰ ਉਸ ਤੋਂ ਬਾਅਦ ਇੰਗਲੈਂਡ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਦੇ ਵਿੱਚ ਜੋ ਇੱਕ ਕੰਟਰੋਵਰਸੀ ਖੜੀ ਹੋ ਗਈ ਸੀਗੀ ਸਾਊਥ ਅਫਰੀਕਾ ਦੇ ਵਿੱਚ, ਜਿਸ ਦੇ ਵਿੱਚ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਨੇ ਜੋ ਗਲਤ ਬਿਆਨੀ ਕੀਤੀ ਸੀ ਉਸ ਤੋਂ ਬਾਅਦ ਸਰਫਰਾਜ਼ ਅਹਿਮਦ ਨੇ ਜੋ ਬਿਆਨ ਦਿੱਤੇ ਸੀ ਉਸ ਦੇ ਉੱਤੇ ਉਹਨਾਂ ਨੇ ਮਾਫ਼ੀ ਮੰਗ ਲਈ ਹੈ ਔਰ ਇਸ ਦੇ ਜਵਾਬ ਦੇ ਵਿੱਚ ਸਾਊਥ ਅਫਰੀਕਾ ਦੇ ਕੈਪਟਨ ਡੁਪਲੇਸ ਉਹਨਾਂ ਨੇ ਕਿਹਾ ਹੈ ਕਿ ਠੀਕ ਹੈ ਜੇ ਪਾਕਿਸਤਾਨ ਟੀਮ ਦੇ ਕੈਪਟਨ ਸਰਫਰਾਜ਼ ਅਹਿਮਦ ਹੁਣ ਮਾਫ਼ੀ ਮੰਗ ਰਹੇ ਨੇ ਤੇ ਅਸੀਂ ਵੀ ਉਹਨਾਂ ਨੂੰ ਸੌਰੀ ਕਹਿਣ ਤੋਂ ਬਾਅਦ ਮਾਫ਼ ਕਰ ਰਹੇ ਹਾਂ।
ਪੰਕਜ ਭਾਟੀਆ ਜੀ ਐਂਡ ਗਿਆਨ ਜੀ ਇਸ ਵਕਤ ਹਮਾਰੇ ਸਾਥ ਹੈ ਔਰ ਹਮਾਰੇ ਲਿਸਨਰਸ ਕੀ ਜਾਣਕਾਰੀ ਕੇ ਲਈ ਬਤਾਨਾ ਚਾਹਤੇ ਹੈ ਜੋ ਬੀਕਨ ਟ੍ਰਾਂਸਿਟ ਲਾਈਨ ਹੈ ਇਹਨੇ ਜ਼ਰੂਰਤ ਹੈ ਸਿਟੀ ਡਰਾਈਵਰਸ ਕੀ ਐਂਡ ਸਟੇਟ ਡਰਾਈਵਰਸ ਕੀ ਔਰ ਸਾਥ ਹੀ ਸਾਥ ਓਨਰ ਆਪਰੇਟਰਸ ਕੀ ਐਂਡ ਏਜ਼ਡ ਡਰਾਈਵਰਸ ਕੀ ਫਾਰ ਮੌਂਟਰੀਅਲ ਰਨ 45 ਈਅਰਸ ਪੁਰਾਣੀ ਇਹ ਕੰਪਨੀ ਹੈ ਅਗਰ ਆਪ ਇੰਟਰਸਟਿਡ ਹੈ ਤੋ ਬੀਕਨ ਟ੍ਰਾਂਸਿਟ ਲਾਈਨ ਪਰ ਆਪ ਕਾਲ ਕਰ ਸਕਤੇ ਹੈ 905-450-1718 905-450-1718 ਐਕਸਟੈਂਸ਼ਨ 301 ਬੀਕਨ ਟ੍ਰਾਂਸਿਟ ਲਾਈਨ ਔਰ ਅਗਰ ਆਪ ਕਿਸੀ ਵੀ ਤਰ੍ਹਾਂ ਕੀ ਅਕਾਊਂਟਿੰਗ ਸਰਵਿਸਿਸ ਲੈਣਾ ਚਾਹਤੇ ਹੈ ਤੋ ਹਰਦੀਪ ਮਾਨ ਜੀ ਕਾ ਨੰਬਰ ਰੱਖੀਏ ਆਪਣੇ ਪਾਸ ਸਟ੍ਰੈਸ ਫ੍ਰੀ ਅਕਾਊਂਟਿੰਗ ਸਰਵਿਸਿਸ ਲੇਕਰ ਆਤੇ ਹੈ ਆਪਕੇ ਲੀਏ ਹਰਦੀਪ ਮਾਨ ਜੀ ਕਾਲ ਕਰ ਸਕਤੇ ਹੈ ਆਪ ਇਹਨੇ 905-507-0032 ਪਰ 905-507-0032 ਜਾਂ ਵਿਜ਼ਿਟ ਕਰ ਸਕਤੇ ਹੈ ਇਨਕਾ ਆਫਿਸ 80 ਮੈਰੀਟਾਈਮ ਇੰਟਾਰੀਓ ਬੁਲੇਵਾਰਡ ਯੂਨਿਟ 231 ਬ੍ਰੈਂਪਟਨ ਪਰ ਹਰਦੀਪ ਮਾਨ ਜੀ ਕੇ ਬਾਰੇ ਬਤਾ ਰਹੇ ਹੈ ਆਪਕੋ ਔਰ ਸਰ ਜਬ ਬਾਤ ਆਤੀ ਹੈ ਪ੍ਰੀਮੀਅਮ ਮੈਂਸਵੇਅਰ ਬ੍ਰਾਂਡ ਕੀ ਬਾਤ ਆਤੀ ਹੈ ਸਪੀਅਰ ਐਂਡ ਮੈਕੇ ਕੀ 100% ਇਜਿਪਸ਼ੀਅਨ ਕਾਟਨ ਸ਼ਰਟਸ ਮਰੀਨੋ ਵੂਲ ਸੂਟਸ ਮਰੀਨੋ ਵੂਲ ਜੈਕਟ ਅਗਰ ਆਪ ਲੈਣਾ ਚਾਹਤੇ ਹੈ ਤੋ ਜਾਏ ਸਪੀਅਰ ਐਂਡ ਮੈਕੇ ਪਰ 1535 ਮੇਅਰ ਸਾਈਡ ਡਰਾਈਵ ਯੂਨਿਟ 20 ਮਿਸਿਸ ਸਾਗਾ ਪਰ ਸਪੀਅਰ ਐਂਡ ਮੈਕੇ ਘਰ ਕੇ ਲੀਏ ਫ੍ਰੈਸ਼ ਗਰੋਸਰੀ ਲੈਣਾ ਚਾਹਤੇ ਹੈ ਅੱਛੀ ਗਰੋਸਰੀ ਲੈਣਾ ਚਾਹਤੇ ਹੈ ਤੋ ਬ੍ਰਿਸਲੈਂਡ ਕ੍ਰੈਡਿਟ ਵਿਊ ਪਰ ਆਪਨੇ ਜਾਣਾ ਹੈ ਸਬਜ਼ੀ ਮੰਡੀ ਲੇਕਰ ਆਏ ਹੈ ਆਪਕੇ ਲੀਏ ਆਪਣੀ ਫੋਰਥ ਲੋਕੇਸ਼ਨ ਬ੍ਰਿਸਟਲ ਐਂਡ ਕ੍ਰੈਡਿਟ ਵਿਊ ਪਰ ਔਰ ਡਿਟੈਚ ਹੋਮ ਖਰੀਦਣੇ ਕੇ ਬਾਰੇ ਮੈਂ ਸੋਚ ਰਹੇ ਹੈ ਜਾਂ ਟਾਊਨ ਹੋਮ ਖਰੀਦਣਾ ਚਾਹਤੇ ਹੈ द मैटनी होम्स लेकर आए हैं आपके लिए नया प्रोजेक्ट, हॉथरॉन साउथ विलेज, डिटैच होम्स एंड फ्री होल्ड टाउन होम्स कमिंग सून टू मिल्टन। रजिस्टर कराना है आपने matinihomes.com पर और सारी जानकारी जो है आप ले सकते हैं matinihomes.com पर जाकर। मॉर्गेज कराना चाहते हैं, मॉर्गेज रिलेटेड कोई भी परेशानी है तो हैरी तालीवाल जी को करना है आपने कॉल। मॉर्गेज स्पेशलिस्ट कौशिया बैंक, और हैरी तालीवाल जी का नंबर नोट कर लीजिए 416-617-6969 पर। और किसी भी तरह के ट्रक इक्विपमेंट या ट्रक लोन लेना चाहते हैं तो गौरव कुमार जी का नंबर होना चाहिए आपके पास प्लैनेट फाइनेंशियल से। गौरव कुमार जी 6474975016474975 पर करना है आपने कॉल। और अनोखा खाना खाना चाहते हैं, अनोखी दाल मखनी एंजॉय करना चाहते हैं, फ्रेंच स्टाइल कस्टम केक्स एंजॉय करना चाहते हैं तो जाना है आपको अनोखी रेस्टोरेंट पर 200 काउंटी कोर्ट बुलेवार्ड ब्रैम्पटन पर। कॉल कर सकते हैं आप 905-459-8200 पर, 905-459-8200 पर, अनोखी रेस्टोरेंट। और फिर घर के लिए कस्टमाइज सोफाज बनवाना चाहते हैं तो आपने जाना है सोफा मार्ट 36 रीगन रोड ब्रैम्पटन पर, सोफा मार्ट पर आपने जाना है। और हमारे लिसनर्स को बताना चाहते हैं अब आपके लिए नॉर्थम्बरलैंड हाइट्स वेलनेस रिट्रीट एंड स्पा लेकर आए हैं सेलिब्रेट करने का मौका। जी हाँ, आपका बर्थडे है, एनिवर्सरी है या कोई भी स्पेशल ओकेजन है तो सेलिब्रेट कीजिए नॉर्थम्बरलैंड हाइट्स वेलनेस रिट्रीट एंड स्पा के साथ। ये 80 एकड़ लॉट में बना है और आपके कंफर्ट का रखते हैं ख्याल, आप एक्सपीरियंस करते हैं यहाँ पर एक सेंसरी जर्नी। जरूर जाए अपनी फैमिली के साथ और एंजॉय कीजिए वेलनेस रिट्रीट एंड स्पा। और वाई मीडिया का रेफरेंस देने पर मिलता है 20% डिस्काउंट, 795 नॉर्थम्बरलैंड हाइट्स रोड कोबर्ग में है ये। कॉल कर सकते हैं हम 905-372-7550 पर, 905-372-7500 पर, नॉर्थम्बरलैंड हाइट्स वेलनेस रिट्रीट एंड स्पा। आप एक कंट्रोल फ्रीक हैं और नया घर लेने के बारे में सोच रहे हैं तो बताना चाहते हैं मैटमी डिजाइन स्टूडियो अब आपके लिए पर्सनलाइज करते हैं आपका घर टू मैच योर स्टाइल। matinihomes.com पर जाएं, सारी जानकारी ले सकते हैं या विजिट करना है आपने इनका सेल्स सेंटर। 26 जनवरी इस सैटरडे द रॉयल्टन की होने वाली है ग्रैंड ओपनिंग एंड वहीं पर है रिपब्लिक डे सेलिब्रेशन भी। कॉकटेल्स डिनर फॉलोड बाय डांस, अमेजिंग बैंकेट हॉल लेकर आए हैं आपके लिए द रॉयल्टन 8201 वेस्टर्न रोड वॉन में है ये। अगर आप देखना चाहते हैं, मैनेजमेंट से मिलना चाहते हैं तो 26 जनवरी को जरूर जाएं यहाँ सैटरडे को 5 PM ऑनवर्ड। इनकी ग्रैंड ओपनिंग है, कॉकटेल्स एंड डिनर है फॉलोड बाय डांस फ्री ऑफ कॉस्ट। रॉयल्टन पर सिर्फ आपने RSVP करना है info@royalton.ca info@royalton.ca।
हाँ जी सुमन जी, सॉरी मैं एक सेकंड लिए बस इंटरप्ट कर रहे हैं कि असी नहीं चाहते कि किसी ले कोई भी डिसअपॉइंटमेंट होए, सो तुसी 26 जनवरी तुसी जरूर योर मोस्ट वेलकम। एंट्री सिमरन जी असी फिर दोबारा दस दिए कि बिल्कुल फ्री है, लेकिन इहदा यह मतलब नहीं है कि तुसी यू जस्ट शो अप ओवर देयर और तुसी कहो जी एंट्री फ्री है। प्लीज तुसी RSVP जरूर कर दो, वाई मीडिया का तुसी रेफरेंस दे सकते हो कि असी वाई मीडिया तो इनू सुनिया सीगा, और बिल्कुल RSVP जरूर कर दो क्योंकि जे तुहाडा नाम नहीं होएगा लिस्ट विच तो फिर तुहानू एंट्री उत्थे नहीं मिलेगी। वैसे एंट्री बिल्कुल फ्री है, तुसी कोई विआह शादी को उत्थे बुक कराना चाह रहे हो, कोई अपनी मैरिज एनिवर्सरी को करना चाहते हो, बहुत ही खूबसूरत बैंकेट हॉल है। आई बिन देयर और उस दिन भी मैं उत्थे 26 जनवरी नूं भी मैं खुद हाजिर होवांगा, साडी वाई मीडिया की टीम हाजिर होएगी। वाई मीडिया इस बैंकेट हॉल दे विच जिहड़ी है 26 जनवरी नूं प्रोग्राम हो रहे हैं, वी आर एक्सकलूसिव मीडिया पार्टनर वाई मीडिया, पूरी तरह साडी टीम उत्थे मौजूद होएगी। तुसी आओ, देखो डेकोर, देखो बैंकेट हॉल किस तरह का लगता है जब कोई इवेंट हुंदा है, खाना किस तरह का है, टेस्ट देखो डिफरेंट अलग अलग चीजा जो उस दिन बड़े शानदार उत्थे तैयार कीतिया जा रही है। तुहानू इंडियन कुजीन की चीज है बिल्कुल तुहानू उहदा टेस्ट मिलेगा, और नाल ही सर्विस तुसी देखना, उन्हां दी खासियत यह हैगी है कि सर्विस जिहड़ी है वह बहुत ही शानदार है, तुसी यू विल रियली इंजॉय देयर सर्विसेज। सो असी तुहानू फिर दोबारा इनवाइट कर रहे हैं, तुसी वाई मीडिया का रेफरेंस दे के सिमरन जी ईमेल एक बार फिर दस दो, ईमेल और फोन नंबर। रॉयल्टन ए बहुत ही खूबसूरत बैंकट हॉल है, यू रियली इंजॉय। जे तुसी 26 जनवरी शनिवार का दिन है, सैटरडे ईवनिंग है, तो सैटरडे ईवनिंग तुसी पहुंचो साडे नाल, मुलाकात करो उथे और विल हैव अ गुड टाइम, विल ऑल हैव अ गुड टाइम ओवर देयर। फोन नंबर और ईमेल एक बार फिर दोबारा दे दियो जी।
जी बिल्कुल जी, वी जी बताना चाहते हैं, आरएसवीपी करना है आपने info@royalton.ca पर आप आरएसवीपी कर सकते हैं। और कॉल करके जानकारी लेना चाहते हैं तो द रॉयल्टन के लिए कॉल करना है आपने 9058512325 पर, 9058512325 पर आपने करना है कॉल। और वी जी बताना चाहते हैं हमारे साथ इस वक्त पंकज भाटिया जी हैं एंड ज्ञान जी इस वक्त हमारे साथ जुड़े
हैं। ज्ञान जी, सत श्री अकाल जी। ज्ञान जी, वेलकम, हाउ आर यू?
हेलो जसवीर, अपने वालों तुम सारे ही लिसनर नु सत श्री अकाल।
सत श्री अकाल जी। हाँ जी सर, अपने प्रोजेक्ट की जानकारी साझी करो साडे नाल।
हाँ जी बिल्कुल जसवीर जी, जिहड़ा अपना कैलेडन वाला प्रोजेक्ट है, पहला पौधे बारे दस रहे हैं। ਇਹ ਜੀ ਕ੍ਰੈਡਿਟ ਵਿਊ ਐਂਡ ਕਿੰਗ ਦਾ ਜਿਹੜਾ ਮੇਜਰ ਇੰਟਰਸੈਕਸ਼ਨ ਪੈਂਦਾ ਵੈਸਟ ਕੈਲੀਡਨ ਦੇ ਵਿੱਚ, ਜਸਟ ਨੌਰਥ ਆਫ ਬਰੈਂਪਟਨ, 5 ਮਿੰਟ ਡਰਾਈਵ ਨੌਰਥ ਆਫ ਬਰੈਂਪਟਨ। ਜੋ ਆਪਾਂ ਕ੍ਰੈਡਿਟ ਵਿਊ ਰੂਟ ਤੇ ਜਾਂਦੇ ਹਾਂ, ਕਿੰਗ ਕ੍ਰੋਸ ਕਰਦੇ ਹਾਂ ਸਾਰੀ ਰਾਈਟ ਸਾਈਡ ਦੇ ਉੱਤੇ, ਉੱਥੇ ਜਿਹੜੀ ਇਹ ਛੋਟਾ ਜਿਹਾ ਇੱਕ ਕਮਿਊਨਿਟੀ ਹੈਗੀ ਆ ਚੈਲਟਨ ਹੈ ਕੈਲੀਡਨ ਦੀ, ਔਰ ਇੱਥੇ ਕ੍ਰੈਡਿਟ ਰਿਵਰ ਤੋਂ ਬਿਲਕੁਲ ਨਾਲ ਉੱਥੇ ਜਿਹੜਾ ਅੱਗੇ ਨੈਕਸਟ ਕ੍ਰੈਡਿਟ ਰਿਵਰ ਜਿਹੜੀ ਇੱਕ ਪ੍ਰੋਪਰਟੀ ਛੱਡ ਕੇ ਇੱਥੇ ਜਿਹੜੀ ਸਾਊਥ ਰੀਜਨ ਸਟੇਟ ਲਾਉਣ ਦੀ ਬਣ ਰਹੀ ਆ। ਇੱਥੇ ਸਿਰਫ ਜੀ 33 ਘਰ ਹੀ ਬਣਦੇ ਹੈਗੇ ਔਰ ਸਾਰੇ ਹੀ ਸਟੇਟ ਪਲਾਟ ਹੈ, ਔਰ ਜਿਹੜੇ ਐਗਜਿਸਟਿੰਗ ਹੋਮ ਆ ਉੱਥੇ ਉਹ ਵੀ ਸਾਰੇ ਹੀ ਜਿਹੜੇ ਸਟੇਟ ਪਲਾਟ ਆਲਰੇਡੀ ਉੱਥੇ ਹੈਗੇ ਆ। ਔਰ ਜਿਹੜਾ ਇਹਨਾਂ ਦਾ ਸਾਈਜ਼ ਹੈਗਾ ਲੋਟ ਦਾ ਜੀ, ਉਹ 80 ਫੀਟ ਵਾਈਡ ਬਾਏ 266 ਫੁੱਟ ਡੀਪ। ਸੋ ਸਾਰੇ ਲੋਟ ਜਿਹੜੇ ਜੀ ਉਹ 90 ਵਾਲੇ ਫਰੰਟੇਜ ਵਾਲੇ ਵੀ ਆਪਣੇ ਕੋਲ ਹੈਗੇ ਆ, ਵਾਕਆਊਟ ਵਾਲੇ ਵੀ ਹੈਗੇ ਆ। ਸੋ ਹਾਫ ਏਕਰ ਜਿਹੜਾ ਮਿਨੀਮਮ ਸਾਈਜ਼ ਜਿਹੜਾ ਹੈਗਾ ਲੋਟ ਦਾ ਹੈਗਾ, ਔਰ ਇਹ ਸਾਰੇ ਕਸਟਮਰ ਘਰ ਜੀ 2200 ਸਕੁਅਰ ਫੀਟ ਤੋਂ ਲੈ ਕੇ ਅਪ ਟੂ 8000 ਸਕੁਅਰ ਫੀਟ ਦਾ ਘਰ, ਜਿੱਦਾਂ ਦਾ ਵੀ ਕਿਸੇ ਨੂੰ ਚਾਹੀਦਾ, 5000, 6000, 7000 ਸਕੁਅਰ ਫੀਟ ਦਾ 5 ਬੈਡਰੂਮ ਨਾਲ, ਬਾਥਰੂਮ ਕਿੰਨੇ ਚਾਹੀਦੇ ਆ, ਗਰਾਜ ਕਿੰਨੇ ਚਾਹੀਦੇ ਆ, ਉਹ ਸਾਰਾ ਕੁਛ ਉੱਥੇ ਪੋਸੀਬਲ ਹੋ ਸਕਦਾ ਹੈਗਾ। ਸੋ ਜਿੱਦਾਂ ਦਾ ਵੀ ਡਿਜ਼ਾਇਨ ਕਿਸੇ ਨੂੰ ਚਾਹੀਦਾ ਉਹ ਆਪਾਂ ਉੱਥੇ ਦੇਖ ਸਕਦੇ ਹਾਂ ਕਿ ਕਿਹੜੇ ਲੋਟ ਦੇ ਉੱਤੇ ਕਿਹੜਾ ਡਿਜ਼ਾਇਨ ਸੈੱਟ ਬੈਠ ਸਕਦਾ ਹੈਗਾ। ਸੋ ਵੈਰੀ ਐਕਸਕਲੂਸਿਵ ਕਮਿਊਨਿਟੀ ਔਰ ਬਹੁਤ ਹੀ ਵਧੀਆ ਅਪਰਚੁਨਿਟੀ, ਕਿਉਂਕਿ ਨੌਰਥ ਆਫ ਬਰੈਂਪਟਨ 5 ਮਿੰਟ ਡਰਾਈਵ ਦੇ ਉੱਤੇ ਹੋਰ ਕੋਈ ਸਬ ਡਿਵੀਜ਼ਨ ਕੈਲੀਡਨ ਦੇ ਵਿੱਚ ਸਟੇਟ ਲੋਟ ਦੀ ਨਹੀਂ ਹੈਗੀ। ਹਾਂ ਛੋਟੇ ਲੋਟ ਵਾਲੇ ਜ਼ਰੂਰ ਹੈਗੇ ਆ 40-50 ਫੁੱਟ ਵਾਲੇ, ਪਰ 80 ਫੁੱਟ ਵਾਲੇ ਲੋਟ ਜਿਹੜੇ ਹੈਗੇ ਆ ਜੀ ਉਹ ਅਵੇਲੇਬਿਲਟੀ, ਹੋਰ ਕੋਈ ਅਵੇਲੇਬਿਲਟੀ ਜਿਹੜੀ ਜਸਟ ਨੌਰਥ ਆਫ ਬਰੈਂਪਟਨ ਨਹੀਂ ਹੈਗੀ। ਔਰ ਇਸ ਤੋਂ ਕਈ ਗਰਮੀ ਜੀ ਜਿਹੜੀ ਦੂਜੀ ਲਿਸਟਿੰਗ ਆਪਣੇ ਕੋਲ ਹੈਗੀ ਆ, ਇਹ ਆਪਣੇ ਕੋਲ ਇਨਸਫੈਲ ਦੇ ਵਿੱਚ, ਬੈਰੀ ਤੋਂ ਸਾਊਥ ਨੂੰ ਇਨਸਫੈਲ ਦੇ ਵਿੱਚ ਹਾਈਵੇ 400 ਐਂਡ ਹਾਈਵੇ 89 ਦਾ ਜਿਹੜਾ ਮੇਜਰ ਇੰਟਰਸੈਕਸ਼ਨ ਪੈਂਦਾ ਹੈਗਾ। ਇੱਥੇ ਘਰ ਆਪਣੇ ਕੋਲ ਰੈਡੀ ਟੂ ਮੂਵਮੈਂਟ ਘਰ ਹੈਗੇ ਆ ਜੀ, 3 ਕਾਰ ਗਰਾਜ ਵਾਲੀ ਵਾਕਆਊਟ ਬੇਸਮੈਂਟ ਦੇ ਨਾਲ, ਜਿਹੜੀ ਪ੍ਰਾਈਸ ਹੈਗੀ ਸਿਰਫ 899 ਦੇ ਵਿੱਚ 3700 ਸਕੁਅਰ ਫੀਟ ਦੇ ਘਰ ਵਿਦ ਵਾਕਆਊਟ ਬੇਸਮੈਂਟ ਅਤੇ 3 ਕਾਰ ਗਰਾਜ ਦੇ ਨਾਲ ਰੈਡੀ ਟੂ ਮੂਵਮੈਂਟ ਹੈਗੇ ਜੀ। ਜਦ ਵੀ ਇਸ ਤੋਂ ਅੱਗੇ ਜਿਹੜਾ ਥਰਡ ਜਿਹੜਾ ਪ੍ਰੋਜੈਕਟ ਹੈਗਾ ਜੀ, ਇਹ ਸਟੋਵਲ ਦੇ ਵਿੱਚ ਉੱਥੇ ਆਪਣੇ ਕੋਲ ਜੀ ਨਵੇਂ ਜਿਹੜੇ ਬ੍ਰੈਂਡ ਨਿਊ ਘਰ ਅਵੇਲੇਬਲ ਹੈਗੇ ਆ, 3/4 ਏਕਰ ਲਾਟ ਦੇ ਉੱਤੇ, ਜਿਹੜਾ ਲਾਟ ਸਾਈਜ਼ ਹੈਗਾ ਉਹ 150 ਫੀਟ ਵਾਈਡ ਵਾਈ 250 ਫੁੱਟ ਡੀਪ ਜਿਹੜੇ ਲੋਟ ਉੱਥੇ ਹੈਗੇ ਆ ਜੀ। 9th ਲੈਂਡ ਐਂਡ ਬਲੂਮਿੰਗਟਨ ਦਾ ਏਰੀਆ ਪੈਂਦਾ, ਜਸਟ 10-15 ਮਿੰਟ ਨੌਰਥ ਆਫ ਜਿਹੜਾ ਆਪਣਾ ਮਾਰਥਮ ਹੈਗਾ ਜੀ, ਉੱਥੋਂ ਅੱਗੇ ਜੋ ਆਪਾਂ 9th ਲੈਂਡ ਦੇ ਉੱਤੇ ਜਾਂਦੇ ਹੈਗੇ ਹਾਂ। ਸੋ ਇਟਸ ਦ ਮੇਜਰ ਇੰਟਰਸੈਕਸ਼ਨ ਬਲੂਮਿੰਗਟਨ ਐਂਡ 9th ਲੈਂਡ, ਪਰ ਇਹ ਵੀ ਜੀ ਕਸਟਮੇਡ ਘਰ ਹੈਗੇ ਆ ਸਾਰੇ ਹੀ, 2200 ਸਕੁਅਰ ਫੀਟ ਤੋਂ ਲੈ ਕੇ ਅਪ ਟੂ 8000 ਸਕੁਅਰ ਫੀਟ ਦੇ, 3 ਕਾਰ ਗਰਾਜ ਨਾਲ ਜਾਂ 4 ਕਾਰ ਗਰਾਜ ਵੀ ਕਿਸੇ ਨੂੰ ਚਾਹੀਦੇ ਹੈਗੇ ਆ, ਈਵਨ ਅਪ ਟੂ 5 ਕਾਰ ਗਰਾਜ ਵੀ ਕਿਸੇ ਨੂੰ ਚਾਹੀਦੇ ਆ, ਉਹ ਪੋਸੀਬਲ ਹੈਗੇ ਆ ਇੱਥੇ। ਫੋਨ ਕਰ ਸਕਦੇ ਆ ਇਹਨਾਂ ਦੇ ਕਿਸੇ ਪ੍ਰੋਜੈਕਟ ਦੀ ਜਾਣਕਾਰੀ ਵਾਸਤੇ 416-569-2187 ਜੀ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਪ੍ਰੋਗਰਾਮ ਸਾਊਥੀਸ਼ਨ ਗੋਲਸ ਪ੍ਰਾਈਮ ਟਾਈਮ, ਔਰ ਨਾਲ ਹੀ ਕਾਲਰਸ ਵੀ ਆਨ ਦੀ ਏਅਰ ਕਰਾਂਗੇ। ਕੱਲ ਜਿਹੜੇ ਇੱਕ ਦੋ ਸਵਾਲ ਰਹਿ ਗਏ ਸੀਗੇ ਆਖਰੀ ਮੌਕੇ ਦੇ ਉੱਤੇ, ਉਹਨਾਂ ਨੂੰ ਵੀ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਹਰਪਾਲ ਜੀ ਤੁਹਾਡੀ ਲਾਈਨ ਸਭ ਤੋਂ ਪਹਿਲਾਂ, ਤੁਹਾਨੂੰ ਵੀ ਆਨ ਦੀ ਏਅਰ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਂ 1 ਮਿੰਟ ਜਿਹੜਾ ਪੀਬੀ ਪੰਕਜ ਭਾਟੀਆ ਜੀ ਨਾਲ ਵੀ ਗੱਲਬਾਤ ਕਰ ਲਾਂ। ਪੀਬੀ ਜੀ ਵੈਲਕਮ ਸਰ, ਹਾਊ ਆਰ ਯੂ?
ਪੀਬੀ ਜੀ ਬਹੁਤ ਵਧੀਆ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ।
ਦੱਸੋ ਕਿ ਨਿਊਜ਼ੀਲੈਂਡ ਨੂੰ ਪਹਿਲਾ ਮੈਚ ਹਰਾਤਾ ਹੈਗਾ ਇੰਡੀਆ ਨੇ, ਤੁਹਾਡੇ ਇਸ ਤੇ ਕੀ ਕਮੈਂਟਸ ਨੇ? ਨਿਊਜ਼ੀਲੈਂਡ ਮੈਨੂੰ ਲੱਗ ਰਿਹਾ ਸੀ ਟਫ ਹੈ, ਲੇਕਿਨ ਚਲੋ ਪਹਿਲੇ ਮੈਚ ਦੇ ਵਿੱਚ ਤੇ ਇੰਡੀਆ ਬਹੁਤ ਆਸਾਨੀ ਦੇ ਨਾਲ ਜਿੱਤ ਗਿਆ। ਮੈਨੂੰ ਲੱਗ ਰਿਹਾ ਕਿ ਫਰਾਈਡੇ ਕੱਲ 9 ਵਜੇ ਹੈਗਾ ਦੂਸਰਾ ਵਨਡੇ ਇੰਟਰਨੈਸ਼ਨਲ ਮੈਚ, ਧਮਾਕੇਦਾਰ ਵਾਪਸੀ ਹੋ ਸਕਦੀ ਹੈ ਨਿਊਜ਼ੀਲੈਂਡ ਦੀ, ਕੀ ਕਹੋਗੇ ਇਸ ਤੇ?
ਦੇਖੋ ਜਦੋਂ ਜੀ ਇੰਡੀਆ ਨੇ ਤਾਂ ਉੱਥੇ ਸ਼ੁਰੂ ਕੀਤਾ ਜਿੱਥੋਂ ਉਹਨਾਂ ਨੇ ਆਸਟ੍ਰੇਲੀਆ ਦਾ ਦੌਰਾ ਖਤਮ ਕੀਤਾ ਸੀ। ਬਾਕੀ ਸਪਿਨਰਸ ਹੈਡ ਅ ਗ੍ਰੇਟ ਇੰਪੈਕਟ, ਇਹ ਹਮੇਸ਼ਾ ਹੀ ਆਸਟ੍ਰੇਲੀਅਨ ਨਿਊਜ਼ੀਲੈਂਡ ਦੀ ਕਮਜ਼ੋਰੀ ਰਹੇ ਆ ਸਪਿਨਰਸ ਤੋਂ। ਪਹਿਲਾ ਮੈਚ ਤੁਹਾਡੇ ਗੱਲ ਬਿਲਕੁਲ ਸਹੀ ਹੈ, ਬੜਾ ਈਜ਼ੀ ਨਿਬੜ ਗਿਆ, ਔਰ ਮੈਂ ਸੋਚ ਰਿਹਾ ਸੀ ਤੁਹਾਡੇ ਵਾਂਗੂ ਕਿ ਇਹ ਮੈਚ ਟਫ ਹੋਏਗਾ, ਪਰ ਲੇਕਿਨ ਇੰਡੀਆ ਦੇ ਵਿੱਚ ਹੁਣ ਡਰਾਈਵਿੰਗ ਸੀਟ ਦੇ ਉੱਪਰ ਆ ਗਿਆ, ਪਹਿਲਾ ਮੈਚ ਜਿੱਤ ਗਿਆ ਆਊਟ ਆਫ 5। ਸੋ ਕੱਲ ਵਾਲੇ ਮੈਚ ਦੇ ਵਿੱਚ ਵੀ ਅਗਰ ਇੰਡੀਆ ਏਦਾਂ ਹੀ ਬੋਲਿੰਗ ਕਰਦਾ ਰਿਹਾ, ਔਰ ਫੀਲਡਿੰਗ ਬੜੀ ਜ਼ਬਰਦਸਤ ਸੀ ਜਿਹੜੀ ਕੱਲ ਇੰਡੀਆ ਨੇ ਆਪਣੇ ਉੱਥੇ ਕੀਤੀ, ਤੇ ਜੇ ਇੱਦਾਂ ਹੀ ਇੰਡੀਆ ਦਾ ਮੋਮੈਂਟਮ ਹਾਈ ਰਿਹਾ ਤਾਂ ਜੀ ਤਾਂ ਇਹ ਸੀਰੀਜ਼ ਵੀ ਅਸੀਂ ਜਿੱਤ ਸਕਦੇ ਹਾਂ। ਲੇਕਿਨ ਕੱਲ ਦਾ ਮੈਚ ਜਿਹੜਾ ਆ ਉਹ ਬਹੁਤ ਇੰਪੋਰਟੈਂਟ ਹੋਏਗਾ, ਉੱਥੇ ਜੇ ਉਹ ਇੰਡੀਆ ਜਿੱਤ ਜਾਂਦਾ ਤਾਂ ਸਾਡੇ ਹੱਥ ਵਿੱਚ ਕਮਾਨ ਜ਼ਿਆਦਾ ਆ ਜਾਂਦੀ ਹੈ ਜੀ।
ਅਸੀਂ ਆਪਣੇ ਲਿਸਨਰ ਦੀ ਜਾਣਕਾਰੀ ਦੱਸ ਦਈਏ ਕਿ ਦੂਸਰਾ ਜਿਹੜਾ ਵਨਡੇ ਇੰਟਰਨੈਸ਼ਨਲ ਮੈਚ ਹੈ ਉਹ ਕੱਲ ਫਰਾਈਡੇ ਰਾਤ 9 ਵਜੇ ਹੋਏਗਾ, ਤੀਸਰਾ ਵਨਡੇ ਸੰਡੇ ਰਾਤ ਨੂੰ 9 ਵਜੇ, ਔਰ ਫਿਰ ਚੌਥਾ ਵਨਡੇ ਜਿਹੜਾ ਉਹ ਵੈਂਸਡੇ ਰਾਤ 9 ਵਜੇ, ਔਰ ਫਿਰ ਪੰਜਵਾਂ ਵਨਡੇ ਜਿਹੜਾ ਉਹ ਅਗਲੇ ਸੈਟਰਡੇ ਰਾਤ 9 ਵਜੇ ਹੋਏਗਾ। ਉਸ ਤੋਂ ਬਾਅਦ T20 ਦੀਆਂ ਜਿਹੜੀਆਂ ਗੇਮਸ ਨੇ ਉਹ 3 T20 ਮੁਕਾਬਲੇ ਜਿਹੜੇ ਨੇ ਉਹ ਖੇਡੇ ਜਾਣਗੇ 3 T20। ਵੈਸੇ ਵਿਰਾਟ ਕੋਹਲੀ ਨੂੰ ਇਹ ਠੀਕ ਡਿਸੀਜਨ ਲਿਆ ਜੀ, ਆਖਰੀ ਦੋ ਵਨਡੇਜ਼ ਔਰ T20 ਵਾਸਤੇ ਵਿਰਾਟ ਕੋਹਲੀ ਨੂੰ ਰੈਸਟ ਕਰਵਾਤਾ ਗਿਆ, ਇਹ ਠੀਕ ਹੈ ਡਿਸੀਜਨ?
ਜੀ ਠੀਕ ਹੈ, ਕਿਉਂਕਿ ਬਹੁਤ ਜ਼ਿਆਦਾ ਹੋ ਗਿਆ ਸੀਗਾ ਉਹਦੇ ਲਈ ਆਸਟ੍ਰੇਲੀਆ ਦੌਰਾ, ਉਸ ਤੋਂ ਬਾਅਦ ਆਸਟ੍ਰੇਲੀਆ ਫਿਰ ਇੰਡੀਆ ਵੀ ਵਾਪਸ ਆ ਰਹੀ ਹੈ, ਉੱਥੇ ਵੀ ਉਹਨੇ ਖੇਲਣਾ ਹੈਗਾ। ਸੋ ਟੀਮ ਬੜੀ ਬੈਲੈਂਸਡ ਹੈ, ਪਹਿਲਾਂ ਵੀ ਆਪਾਂ ਏਸ਼ੀਆ ਕੱਪ 'ਚ ਗੱਲ ਕੀਤੀ ਸੀਗੀ ਕਿ ਅਗਰ ਕੋਹਲੀ ਨਹੀਂ ਖੇਲਦਾ ਜਾਂ ਥੋੜ੍ਹਾ ਜਿਹਾ ਫਰਕ ਪੈਂਦਾ, ਪਰ ਲੇਕਿਨ ਬਾਕੀ ਮੁੰਡਿਆਂ ਨੂੰ ਮੌਕਾ ਮਿਲ ਜਾਂਦਾ ਖੇਲਣ ਲਈ, ਤੇ ਜਿਹੜਾ ਫਿਰ ਉਹ ਸਟਰੈਂਥ ਹੈ ਉਹ ਟੈਸਟ ਹੋ ਜਾਂਦੀ ਹੈ। ਸੋ ਆਈ ਬਲੀਵ ਜੇ ਇੰਡੀਆ ਅਗਰ ਦੂਜਾ ਮੈਚ ਜਿੱਤ ਜਾਂਦਾ ਤਾਂ ਫਿਰ ਜੇ ਦੋ ਮੈਚ ਕੋਹਲੀ ਰੈਸਟ ਵੀ ਕਰਦਾ ਤਾਂ ਆਈ ਬਲੀਵ ਇਟ ਸ਼ੁੱਡ ਬੀ ਅ ਫਾਈਨ।
ਸਭ ਤੋਂ ਵੱਡਾ ਸਵਾਲ ਜਿਹਦੇ ਬਾਰੇ ਕਿ ਡਿਸਕਸ਼ਨ ਲਗਾਤਾਰ ਨੌਨ ਸਟੋਪ ਚੱਲ ਰਹੀ ਹੈ, ਮਹਿੰਦਰ ਸਿੰਘ ਧੋਨੀ, ਉਹਦੇ ਬਾਰੇ ਤੁਹਾਡਾ ਕੀ ਕਮੈਂਟਸ ਨੇ? ਹੁਣ ਤੁਸੀਂ ਦੇਖਿਆ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ 3 ਮੈਚਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਐਟਲੀਸਟ ਬੈਟਿੰਗ ਦੇ ਵਿੱਚ ਕੁਛ ਕਾਰਗੁਜ਼ਾਰੀ ਤਾਂ ਜ਼ਰੂਰ ਕੀਤੀ ਹੈ, ਅਸੀਂ ਐਸਾ ਨਹੀਂ ਡਿਨਾਈ ਨਹੀਂ ਕਰ ਸਕਦੇ ਕਾਰਗੁਜ਼ਾਰੀ ਉਹਨਾਂ ਦੀ ਨਹੀਂ ਰਹੀ। ਔਰ ਦੂਸਰਾ ਇਹ ਕਿਹਾ ਜਾਂਦਾ ਹੈਗਾ ਕਿ ਵਿਰਾਟ ਕੋਹਲੀ ਨੂੰ ਜਦੋਂ ਕੋਈ ਸਲਾਹ ਦੀ ਜ਼ਰੂਰਤ ਹੈਗੀ ਹੈ, ਇੱਕ ਐਕਸਪੀਰੀਅੰਸ ਹੈਂਡ, ਖਾਸ ਕਰ ਫੀਲਡ ਪਲੇਸਿੰਗ ਕਿਸ ਤਰ੍ਹਾਂ ਕਰਨੀ ਹੈ, ਬੋਲਿੰਗ ਚੇਂਜਸ ਕਿਸ ਤਰ੍ਹਾਂ ਕਰਨੇ ਆ, ਇਹਦੇ ਵਿੱਚ ਜਿਹੜੇ ਨੇ ਬੜੇ ਐਕਸਪੀਰੀਅੰਸ ਨੇ, ਅਸੀਂ ਉਹ ਕਹਿੰਦੇ ਨੇ ਕਿ ਜੀ ਮਹਿੰਦਰ ਸਿੰਘ ਧੋਨੀ ਦਾ ਫਾਇਦਾ ਹੋਏਗਾ, ਤੁਹਾਨੂੰ ਲੱਗਦਾ ਵਰਲਡ ਕੱਪ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਧੋਨੀ ਨੂੰ, ਯੈਸ ਔਰ ਨੋ?
ਜਸਵੀਰ ਜੀ ਦੇਖੋ, ਅਗਰ ਤਾਂ ਧੋਨੀ ਨੂੰ ਚੌਥੇ ਨੰਬਰ ਤੇ ਖਿਲਾਇਆ ਜਾਂਦਾ ਹੈ ਤਾਂ ਚੌਥੇ ਨੰਬਰ ਦੀ ਪੋਜੀਸ਼ਨ ਇੱਦਾਂ ਦੀ ਪੋਜੀਸ਼ਨ ਹੁੰਦੀ ਹੈ ਕਿ ਜੇ ਤੁਹਾਡੀਆਂ ਵਿਕਟਾਂ ਛੇਤੀ ਗਿਰ ਜਾਣ ਤਾਂ ਉੱਥੇ ਤੁਸੀਂ ਅਗਰ 20-25 ਬੋਲਾਂ ਖਰਾਬ ਵੀ ਕਰ ਦਿੰਦੇ ਹੋ ਤਾਂ ਤੁਹਾਨੂੰ ਕੋਈ ਇੰਨਾ ਹਰਟ ਨਹੀਂ ਕਰਦਾ। ਤੇ ਬਾਕੀ ਜੇ ਗੱਲ ਕਹੋ ਤਾਂ ਐਕਸਪੀਰੀਅੰਸ ਦੀ, ਦੇਖੋ ਉਹਦੇ ਕੋਲ ਐਕਸਪੀਰੀਅੰਸ ਹੈ, ਨੋ ਡਾਊਟ ਹੈ, ਕਾਫੀ DRS ਉਹਦੀ ਵਜ੍ਹਾ ਦੇ ਨਾਲ ਸਹੀ ਹੋ ਜਾਂਦੇ ਆ, ਤੇ ਕੁਛ ਸਟੰਪਿੰਗ, ਕੁਛ ਰਨ ਆਊਟ, ਕੁਛ ਫੀਲਡ ਮੂਵਮੈਂਟ ਦੇ ਨਾਲ, ਮੇਰੇ ਹਿਸਾਬ ਦੇ ਨਾਲ ਅਗਰ ਜੇ ਇੰਡੀਆ ਧੋਨੀ ਰਨ ਨੂੰ ਰੱਖਦਾ ਤਾਂ ਉਹਨੂੰ ਪੋਜ਼ਿਟਿਵ ਹੁੰਦਾ, ਐਸ ਲੌਂਗ ਐਸ ਉਹਨਾਂ ਦੀ ਬੈਟਿੰਗ ਲਾਈਨ ਅਪ ਸਟਰਗਲ ਨਹੀਂ ਕਰਦੀ। ਜਿੱਥੇ ਬੈਟਿੰਗ ਲਾਈਨ ਅਪ ਸਟਰਗਲ ਕਰੇਗੀ ਧੋਨੀ ਉੱਥੇ ਸਟਰਗਲ ਕਰੇਗਾ ਹੀ ਕਰੇਗਾ, ਕਿਉਂਕਿ ਹੁਣ ਉਹਨਾਂ ਵਿੱਚ ਉਹ ਉਹਨਾਂ ਦੀ ਟਾਈਮਿੰਗ ਜਾਂ ਉਹ ਅਬਿਲਿਟੀ ਨਹੀਂ ਰਹੀ ਤੇਜ਼ ਸਕੋਰ ਬਣਾਉਣ ਦੀ ਜਿਹੜੀ ਪਹਿਲਾਂ ਹੁੰਦੀ ਸੀਗੀ। ਲੇਕਿਨ ਜਿੱਦਾਂ ਕਹਿੰਦਾ ਨਾ ਕਿ ਇੰਡੀਆ ਹਮੇਸ਼ਾ ਲੋਇਲਟੀ ਦਾ ਬਹੁਤ ਬੜਾ ਕਾਇਰ ਰਿਹਾ, ਤੰਦੂਲਕਰ ਵੀ ਇਹਨਾਂ ਨੇ ਅਖੀਰਲੇ ਮੌਕਿਆਂ ਦੇ ਵਿੱਚ ਕਈ ਮੈਚਾਂ ਦੇ ਵਿੱਚ ਖਿਲਾਉਂਦੇ ਰਹੇ ਜਿਹਦੇ ਵਿੱਚ ਵੀ ਉਹਦੀ ਫਾਰਮ ਸੈੱਟ ਨਹੀਂ ਸੀਗੀ, ਇਸੇ ਕਰਕੇ ਮੇਰਾ ਧੋਨੀ ਨਾਲ ਵੀ ਹੁਣ ਇਹੀ ਹੋ ਰਿਹਾ। ਵਰਲਡ ਕੱਪ ਦੇ ਵਿੱਚ ਖਿਲਾਇਆ ਜਾ ਸਕਦਾ, ਪਰ ਲੇਕਿਨ ਜੇ ਇੰਡੀਆ ਕੁਛ ਅਰਲੀ ਮੈਚ ਹਾਰ ਜਾਂਦਾ ਤਾਂ ਇੰਡੀਆ ਨੂੰ ਫੋਰਸਫੁਲ ਚੇਂਜ ਕਰਨਾ ਪਏਗਾ।
ਠੀਕ ਹੈ ਜੀ, ਔਰ ਹੁਣ ਥੋੜੀ ਜੀ ਗੱਲ ਇੰਸ਼ੋਰੈਂਸ ਦੀ ਵੀ ਕਰ ਲੈਂਦੇ ਹੈਗੇ ਆ, ਤੁਸੀਂ ਕ੍ਰਿਟੀਕਲ ਇਲਨੈਸ ਦੇ ਬਾਰੇ ਥੋੜੀ ਜੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰੋ।
ਬਿਲਕੁਲ ਜਰੂਰ ਜੀ, ਦੇਖੋ ਲਾਸਟ ਵੀਕ ਵੀ ਅਸੀਂ ਗੱਲ ਕੀਤੀ ਸੀ ਕ੍ਰਿਟੀਕਲ ਇਲਨੈਸ ਦੀ, ਔਰ ਆਉਣ ਵਾਲੇ ਇੱਕ ਦੋ ਹਫ਼ਤੇ ਫਿਰ ਗੱਲ ਕਰਦੇ ਰਹਾਂਗੇ, ਕਿਉਂਕਿ ਇਹ ਇੰਨੀ ਕੁ ਇੰਪੋਰਟੈਂਟ ਹੈ ਕਿ ਮੈਂ ਚਾਹੁੰਦਾ ਕਿ ਹਰ ਲਿਸਨਰ ਇਸ ਬਾਰੇ ਅਵੇਅਰਨੈਸ ਹੋਵੇ, ਉਸਨੂੰ ਪਤਾ ਹੋਵੇ ਕਿ ਇਹ ਕਿੰਨਾ ਕੁ ਇੰਪੋਰਟੈਂਟ ਹੈ ਔਰ ਕਿਉਂ ਆਪਣੇ ਫਾਈਨੈਂਸ਼ੀਅਲ ਫੋਲਡਰ ਜਾਂ ਪਲੈਨਿੰਗ ਦੇ ਵਿੱਚ ਉਹਨਾਂ ਕੋਲੋਂ ਇਹ ਹੋਣੀ ਬਹੁਤ ਜ਼ਰੂਰੀ ਹੈ। ਜਦਵੀਰ ਜੀ, ਇੱਥੇ ਸਾਰਾ ਹੀ ਲਾਈਫ ਸਟਾਈਲ ਜਿਹੜਾ ਹੈ ਉਹ ਇਨਕਮ ਦੇ ਬੇਸ ਤੇ ਹੁੰਦਾ, ਔਰ ਅਸੀਂ ਬਿਹਤਰ ਲਾਈਫ ਸਟਾਈਲ ਲਈ ਆਪਣੇ ਕੰਟਰੀਆਂ ਤੋਂ ਇੱਥੇ ਆਏ ਸੀਗੇ, ਉਹਨੂੰ ਮੇਨਟੇਨ ਵੀ ਕਰ ਲਿਆ, ਪਰ ਲੇਕਿਨ ਜਿਸ ਵੇਲੇ ਇਨਕਮ ਬੰਦ ਹੋ ਜਾਂਦੀ ਹੈ ਔਰ ਉਸ ਕੇਸ ਦੇ ਵਿੱਚ ਅਸੀਂ ਆਪਣੀ ਲਾਈਫ ਸਟਾਈਲ ਨੂੰ ਮੇਨਟੇਨ ਨਹੀਂ ਕਰ ਪਾਉਂਦੇ, ਸਾਡੇ ਖਰਚੇ ਨਹੀਂ ਰੁਕਦੇ, ਸਾਡੇ ਖਰਚੇ ਚੱਲਦੇ ਰਹਿੰਦੇ ਲਗਾਤਾਰ, ਤਾਂ ਕ੍ਰਿਟੀਕਲ ਇਲਨੈਸ ਤੁਹਾਨੂੰ ਇੱਕ ਲੰਬਸਮ ਪੈਸਾ ਦਿਲਵਾਉਂਦੀ ਹੈ ਇਨ ਦੀ ਕੇਸ ਆਫ ਐਨੀ ਇਸ਼ੂ ਜਿਹਦੇ ਕਰਕੇ ਤੁਸੀਂ ਕੰਮ ਤੇ ਨਹੀਂ ਜਾ ਪਾਉਂਦੇ, ਕੋਈ ਤੁਹਾਨੂੰ ਇਲਨੈਸ ਹੋ ਜਾਂਦੀ ਹੈ, ਤੁਹਾਨੂੰ 1 ਸਾਲ ਦੇ ਲਈ ਕੰਮ ਤੋਂ ਬ੍ਰੇਕ ਲੈਣਾ ਪੈਂਦਾ, ਤਾਂ ਤੁਹਾਨੂੰ ਇੱਕ ਮੋਟਾ ਲੰਬਸਮ ਚੈੱਕ ਮਿਲ ਜਾਂਦਾ ਕੰਪਨੀ ਤੋਂ ਜਿਹੜਾ ਤੁਹਾਨੂੰ ਲਾਈਫ ਸਟਾਈਲ ਮੇਨਟੇਨ ਕਰਨ ਲਈ ਹੈਲਪ ਕਰਦਾ। ਹੁਣ ਜੇ ਮੈਂ ਇੱਦਾਂ ਦੇ ਪਲਾਨ ਦੀ ਤੁਹਾਨੂੰ ਗੱਲ ਕਰਾਂ ਕਿ ਜਦਵੀਰ ਜੀ, ਇੱਦਾਂ ਦਾ ਪਲਾਨ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਜਿਹੜਾ ਤੁਹਾਨੂੰ 100% ਪੈਸੇ ਵਾਪਸ ਦੇਵੇਗਾ ਅਗਰ ਤੁਸੀਂ ਕਲੇਮ ਨਹੀਂ ਲੈਂਦੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਇੰਸ਼ੋਰੈਂਸ ਕਲੇਮ ਇੰਸ਼ੋਰੈਂਸ ਹੋਏਗੀ, ਇਹ ਇੰਸ਼ੋਰੈਂਸ ਨੂੰ ਸੇਵਿੰਗ ਪਲਾਨ ਦੀ ਤਰ੍ਹਾਂ ਵੀ ਕੰਸਿਡਰ ਕੀਤਾ ਜਾ ਸਕਦਾ, ਜਿੱਥੇ ਤੁਸੀਂ ਸਿਰਫ ਪੈਸੇ ਦੇਣੇ ਆ 65 ਸਾਲ ਦੀ ਉਮਰ ਤੱਕ, 65 ਸਾਲ ਦੀ ਉਮਰ ਤੱਕ ਅਗਰ ਤੁਸੀਂ ਕੋਈ ਕਲੇਮ ਨਹੀਂ ਲੈਂਦੇ ਜਾਂ ਕਲੇਮ ਨਹੀਂ ਆਉਂਦਾ ਜਾਂ ਕ੍ਰਿਟੀਕਲ ਇਲਨੈਸ ਨਹੀਂ ਹੁੰਦੀ, ਜਿੰਨੇ ਪੈਸੇ ਤੁਸੀਂ ਦਿੱਤੇ ਸੀਗੇ ਉਹ ਸਾਰੇ ਦੇ ਸਾਰੇ ਟੈਕਸ ਫ੍ਰੀ ਕੰਪਨੀ ਕੋਲੋਂ ਵਾਪਸ ਲੈ ਸਕਦੇ ਹੋ, ਤੇ ਜੇ ਇਨ ਬਿਟਵੀਨ ਕਲੇਮ ਆ ਜਾਂਦਾ ਤਾਂ ਤੁਸੀਂ ਇੱਕ ਮੋਟਾ ਚੈੱਕ ਕੰਪਨੀ ਕੋਲੋਂ ਟੈਕਸ ਫ੍ਰੀ ਵਾਪਸ ਲੈ ਸਕਦੇ, ਤੁਹਾਨੂੰ ਮਿਲ ਜਾਏਗਾ ਐਜ਼ ਏ ਕਲੇਮ ਦੇ ਤੌਰ ਤੇ, ਤੇ ਤੁਹਾਡਾ ਪ੍ਰੀਮੀਅਮ ਉੱਥੇ ਬੰਦ ਹੋ ਜਾਏਗਾ, ਤੁਹਾਡੀ ਪਾਲਿਸੀ ਬੰਦ ਹੋ ਜਾਏਗੀ। ਇਹ ਤਾਂ 2 ਫੀਚਰ ਹੋ ਗਏ ਜਿਹਦੇ ਵਿੱਚ ਸੇਵਿੰਗ ਹੋ ਗਈ ਤੇ ਤੁਹਾਨੂੰ ਚੈੱਕ ਵੱਡਾ ਮਿਲ ਗਿਆ, ਔਰ ਇਨ ਬਿਟਵੀਨ ਜਰੂਰੀ ਜੀ ਅਗਰ ਇਨਸ਼ੋਰ ਪਰਸਨ 65 ਤੱਕ ਨਹੀਂ ਪਹੁੰਚ ਪਾਇਆ, ਤੁਸੀਂ ਉਹਦੀ ਉਹਨੂੰ ਲਾਈਫ ਨੂੰ ਕੁਛ ਹੋ ਜਾਂਦਾ ਤਾਂ 25% ਲਾਈਫ ਇਨਸ਼ੋਰੈਂਸ ਦਾ ਐਜ਼ ਏ ਲਾਈਫ ਇਨਸ਼ੋਰੈਂਸ ਦੇ ਰੂਪ ਦੇ ਵਿੱਚ ਉਹਨੂੰ ਵਾਪਸ ਮਿਲ ਜਾਂਦਾ, ਉਹ ਵੀ ਟੈਕਸ ਫ੍ਰੀ ਮਿਲਦਾ। ਸੋ ਇੱਕ ਏਦਾਂ ਦਾ ਪਲਾਨ ਜਿਹਦੇ ਵਿੱਚ ਸੇਵਿੰਗ ਕ੍ਰਿਟੀਕਲ ਇਲਨੈਸ ਨੂੰ ਵੀ ਕਵਰ ਕਰ ਸਕੇ ਤੇ ਲਾਈਫ ਇੰਸ਼ੋਰੈਂਸ ਨੂੰ ਵੀ, ਮੈਨੂੰ ਕਾਲ ਕਰ ਸਕਦਾ। ਮੇਰਾ ਨੰਬਰ ਹੈ 6476200222, 6247-6440-2222 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜਿਹੜੀ ਵੀ ਮੈਂ ਤੁਹਾਨੂੰ ਜਦਵੀਰ ਜੀ ਗੱਲ ਤੁਹਾਡੇ ਸ਼ੋਅ ਤੇ ਕਹੀ ਹੈ, ਮੈਂ ਲਿਖਿਤ ਦੇ ਵਿੱਚ ਦੇਣਾ ਬਹੁਤ ਮੈਨੂੰ ਅੱਛਾ ਲੱਗਦਾ ਕਿ ਮੈਂ ਰਿਟਨ ਦੇ ਵਿੱਚ ਦਵਾਂ ਇੱਕ ਤੁਹਾਨੂੰ ਪ੍ਰਿੰਟ ਕਰਕੇ, ਤਾਂ ਕਿ ਜਿਹੜੀਆਂ ਗੱਲਾਂ ਹੋਈਆਂ ਉਹ ਪਤਾ ਹੋਵੇ ਬੰਦੇ ਨੂੰ ਕਿ 10 ਸਾਲਾਂ ਬਾਅਦ ਵੀ ਜਿਹੜੀ ਗੱਲ ਕਹੀ ਸੀ ਉਹ ਕਿੱਥੇ ਲਿਖੀ ਹੋਈ ਹੈ। ਤੇ ਇਸ ਕਰਕੇ ਮਿਲੋ ਔਰ ਮਿਲ ਕੇ ਆਪਣੀ ਇਲਸਟ੍ਰੇਸ਼ਨ ਮੇਰੇ ਕੋਲ ਲੈ ਕੇ ਜਾਓ ਤੇ ਉਹਨੂੰ ਮੈਂ ਤੁਹਾਨੂੰ ਹਾਈਲਾਈਟ ਕਰਕੇ ਦਿਆਂਗਾ, ਤਾਂ ਕਿ ਜੋ ਕਹੀਆਂ ਗੱਲਾਂ ਉਹ ਸੱਚੀਆਂ ਹੋਣ। ਨੰਬਰ ਮੈਨੂੰ ਮਿਲਣ ਦੇ ਲਈ ਜਾਂ ਫੋਨ ਕਰਨ ਲਈ 6476-6440-2222, 6247-6440-2222।
ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਸਾਡੇ ਸਪੋਰਟਸ ਦੇ ਮੇਨ ਸਪੋਂਸਰ ਹੈਗੇ ਨੇ ਪੀਵੀ ਪੰਕਜ ਭਾਟੀਆ ਜੀ। ਜਿਹੜੀ ਵੀ ਸਪੋਰਟਸ ਦੀ ਕਵਰੇਜ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ, ਚਾਹੇ ਉਹ ਹਾਕੀ ਦੀ ਹੈਗੀ ਆ, ਸੋਕਰ ਦੀ ਹੈ, ਕ੍ਰਿਕਟ ਦੀ ਹੈ, ਉਹ ਸਾਰੀ ਦੀ ਸਾਰੀ ਸਪੋਂਸਰ ਕੀਤੀ ਜਾ ਰਹੀ ਹੈ ਪੀਵੀ ਪੰਕਜ ਭਾਟੀਆ ਜੀ ਦੁਆਰਾ। ਸਾਡੇ ਜਿਹੜੇ 10 ਮੇਨ ਸਪੋਂਸਰਸ ਨੇ ਉਹਨਾਂ ਦੇ ਅਸੀਂ ਸਾਰਿਆਂ ਦੇ ਬੜੇ ਧੰਨਵਾਦੀ ਹਾਂ। ਉਹਦੇ ਵਿੱਚ ਇੱਕ ਪੰਕਜ ਭਾਟੀਆ ਜੀ, ਇਹਨਾਂ ਦੇ ਵੀ ਖਾਸ ਧੰਨਵਾਦੀ ਹਾਂ। 6476-6440-2222, ਤੁਸੀਂ ਵੈਸੇ 640 ਤੁਸੀਂ ਯਾਦ ਰੱਖਣਾ, 647 ਉਸ ਤੋਂ ਪਹਿਲਾਂ ਲਗਾ ਲੈਣਾ ਔਰ 2222 ਤੁਹਾਨੂੰ ਯਾਦ ਰਹੇਗਾ। ਸੋ 640 ਤੁਸੀਂ ਯਾਦ ਰੱਖਣਾ ਜਦੋਂ ਵੀ ਕਦੇ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਜਿਹਦੇ ਵਿੱਚ ਕਿ 100% ਮਨੀ ਬੈਕ ਜਿਹੜੀ ਹੈ ਉਹ ਤੁਹਾਨੂੰ ਇਸ ਵੇਲੇ ਮਿਲ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕੋਈ ਪੋਲਿਸੀ ਲਾਈਫ ਇੰਸ਼ੋਰੈਂਸ ਹੀ ਲੈਣਾ ਚਾਹੁੰਦੇ ਹੈਗੇ ਹੋ ਤੁਸੀਂ, ਕੋਈ ਵਿਜ਼ਟਰ ਇੰਸ਼ੋਰੈਂਸ ਹੈ, ਕੋਈ ਵੀ ਆ ਰਿਹਾ ਹੈਗਾ ਤੇ ਜ਼ਰੂਰੀ ਹੈ ਤੁਸੀਂ ਚਾਹੇ ਬਾਹਰ ਟਰੈਵਲ ਕਰ ਰਹੇ ਹੋ, ਕਈ ਵਾਰ ਤੁਸੀਂ ਇੰਡੀਆ ਪਾਕਿਸਤਾਨ ਟਰੈਵਲ ਕਰਨ ਬਾਰੇ ਜਾਂ ਹੋਰ ਕਿਤੇ ਵੈਕੇਸ਼ਨ ਤੇ ਜਾਣ ਬਾਰੇ ਸੋਚਦੇ ਹੋ, ਬਹੁਤ ਮਿਨੀਮਮ ਜੀ ਕੋਸਟ ਦੇ ਉੱਤੇ ਵਿਜ਼ਟਰ ਇੰਸ਼ੋਰੈਂਸ ਕਰਾ ਲੈਣੀ ਚਾਹੀਦੀ ਹੈ। ਉਹਦੇ ਨਾਲ ਕੀ ਹੈ ਕਿ ਜੇ ਤੁਸੀਂ ਟਰੈਵਲ ਇੰਸ਼ੋਰੈਂਸ ਕਰਵਾ ਲੈਂਦੇ ਹੋ ਉਹਦੇ ਨਾਲ ਤੁਸੀਂ ਸੁਰੱਖਿਅਤ ਰਹਿੰਦੇ ਹੈਗੇ ਹੋ, ਤੁਹਾਡਾ ਕੋਈ ਰਿਲੇਟਿਵ ਇੱਥੇ ਆ ਰਿਹਾ ਤਾਂ ਵੀ ਤੁਸੀਂ ਵਿਜ਼ਟਰ ਇੰਸ਼ੋਰੈਂਸ ਉਹਨਾਂ ਦੇ ਬਾਰੇ ਤੁਸੀਂ ਕਰਵਾ ਸਕਦੇ ਹੈਗੇ ਹੋ। ਸੋ ਜਦੋਂ ਇੰਸ਼ੋਰੈਂਸ ਦੀ ਗੱਲ ਆਵੇ, ਤੁਹਾਨੂੰ ਪਤਾ ਹੈ ਪੀਵੀ, ਇਸ ਲਈ ਮੈਂ ਇਹਨੂੰ ਕਹਿੰਦਾ ਹੈ ਕਿ ਗੱਡੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੀਵੀ ਦਾ ਨੰਬਰ ਲੈ ਬਗੈਰ ਨਹੀਂ ਚੱਲਦੀ, PV-022, PV-010, ਉਸੇ ਤਰ੍ਹਾਂ ਪੀਵੀ ਪੰਕਜ ਭਾਟੀਆ ਜੀ ਇੰਸ਼ੋਰੈਂਸ ਦੀ ਗੱਡੀ ਤੁਹਾਡੀ ਬਿਲਕੁਲ ਸਮੂਥਲੀ ਚਲਾਉਣਗੇ। ਸੋ ਨੰਬਰ ਇੱਕ ਵਾਰੀ ਫਿਰ ਮੈਂ ਦੱਸਵਾਂ, 647-6440-2222, 6476-6402-2222। ਔਰ ਜਿਸ ਤਰ੍ਹਾਂ ਪੰਕਜ ਜੀ ਨੇ ਦੱਸਿਆ ਕਿ ਤੁਸੀਂ ਜਾ ਕੇ ਰਿਟਨ ਸਾਰਾ ਕੁਝ ਇਸ ਤਰ੍ਹਾਂ ਨਹੀਂ ਹੈ ਕਿ ਮੈਨੂੰ ਉਹਨਾਂ ਨੇ ਫੀਡਬੈਕ ਦਿੱਤੀ ਹੈ ਕਿ ਕਹੇ ਸਾਡੇ, ਕਹਿੰਦੇ ਜੀ ਵਾਈ ਮੀਡੀਆ ਜਿਹੜੇ ਲਿਸਨਰਸ ਨੇ ਉਹ ਸਵਾਲ ਬੜੇ ਪੁੱਛਦੇ ਨੇ। ਬਿਲਕੁਲ ਜੀ, ਸਵਾਲ ਪੁੱਛੋ ਤੁਸੀਂ, ਜਿੰਨੇ ਮਰਜ਼ੀ ਸਵਾਲ ਪੁੱਛੋ ਔਰ ਰਿਟਨ ਦੇ ਵਿੱਚ ਲਓ ਕਿ ਕਿਹੜੀ ਚੀਜ਼ ਹੈ, ਕੀ ਗਰੰਟੀ ਹੈ। ਔਰ ਦੂਸਰਾ ਇੱਕ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਕਿਸੇ ਕੋਲੋਂ ਵੀ ਜਦੋਂ ਇੰਸ਼ੋਰੈਂਸ ਲੈਂਦੇ ਹੋ, ਮੇਕ ਸ਼ੋਰ ਕਰੋ ਕਿ ਕਲੇਮ ਜਦੋਂ ਪਾਸ ਹੋਣਾ ਉਸ ਵੇਲੇ ਤੁਹਾਡਾ ਜਿਹੜਾ ਕਿਆ ਇੰਸ਼ੋਰੈਂਸ ਐਡਵਾਈਜ਼ਰ ਹੈ ਤੁਹਾਡਾ ਫੋਨ ਚੱਕਦਾ ਹੈ, ਕਲੇਮ ਤੁਹਾਨੂੰ ਕਿੰਨੀ ਸਮੂਥਲੀ ਪਾਸ ਕਰਵਾ ਕੇ ਦਿੰਦੇ ਨੇ, ਤੁਹਾਡੀ ਸਰਵਿਸ ਕਿੰਨੀ ਵਧੀਆ ਹੁੰਦੀ ਹੈ, ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। 647-6440-2222 ਪੰਕਜ ਜੀ, ਬਹੁਤ ਬਹੁਤ ਸ਼ੁਕਰੀਆ ਔਰ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ। ਥੈਂਕ ਯੂ ਜੀ।
ਬਿਲਕੁਲ ਜੀ ਦਵੀ ਜੀ, ਥੈਂਕ ਯੂ ਜੀ,
ਥੈਂਕ ਯੂ। ਹਰਪਾਲ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ। ਹੈਲੋ
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ, ਕੀ ਕਹਿਣਾ ਚਾਹੋਗੇ?
ਹਾਂਜੀ ਜਸਵੀਰ ਜੀ, ਜੇ ਆਪਾਂ ਗੱਲ ਕਰੀਏ ਪੋਲਿਟਿਕਸ ਦੀ, ਇੰਡੀਅਨ ਪੋਲਿਟਿਕਸ,
ਤੁਸੀਂ ਫੋਨ ਦੇ ਕਰੀਬ ਆ ਜਾਓ ਜੀ, ਤੁਸੀਂ ਫੋਨ ਤੋਂ ਇੱਧਰ ਉੱਧਰ ਹੁੰਦੇ ਹੋ, ਤੁਹਾਡੀ ਆਵਾਜ਼ ਨਹੀਂ ਕਲੀਅਰ ਆਉਂਦੀ ਫਿਰ। ਹਾਂਜੀ
ਹੈਲੋ, ਹਾਂਜੀ ਆ ਰਹੀ ਆਵਾਜ਼ ਜੀ?
ਹਾਂਜੀ ਹਾਂਜੀ, ਆਵਾਜ਼ ਆ ਰਹੀ, ਥੋੜ੍ਹਾ ਜਿਹਾ ਫੋਨ ਦੇ ਕਰੀਬ ਆ ਜਾਓ ਔਰ ਥੋੜ੍ਹਾ ਜ਼ੋਰ ਦੀ ਬੋਲੋ ਪਲੀਜ਼। ਹਾਂਜੀ, ਗੋ ਹੈਡ।
ਜਸਵੀਰ ਜੀ, ਜੇ ਆਪਾਂ ਗੱਲ ਕਰੀਏ ਇੰਡੀਅਨ ਪੋਲਿਟਿਕਸ ਦੀ, 2019 ਦੀਆਂ ਇਲੈਕਸ਼ਨਾਂ ਬਹੁਤ ਕਰੂਸ਼ੀਅਲ ਹੈਗੀਆਂ ਆ, ਤੇ ਕਾਂਗਰਸ ਨੇ, ਕਾਂਗਰਸ ਜਿਹਦਾ ਕਲੇਮ ਕਰਦੀ ਆ ਕਿ ਉਹਨਾਂ ਨੇ ਜੀ ਤਰੁਕ ਦਾ ਯੱਕਾ ਚਲਾ ਲਿਆ ਹੈ ਪ੍ਰਿਅੰਕਾ ਗਾਂਧੀ ਨੂੰ ਲਿਆ ਕੇ, ਤਾਂ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਪਹਿਲਾਂ ਜੇ ਤਰੁਕ ਦਾ ਇੱਕਾ ਉਹਨਾਂ ਕੋਲ ਪਿਆ ਸੀਗਾ ਤਾਂ ਜੋਕਰ ਨਾਲ ਕੱਲ ਹੀ ਕੰਮ ਚਲਾ ਰਹੇ ਸੀਗੇ, ਤਰੁਕ ਦਾ ਇੱਕਾ ਪਹਿਲੇ ਹੀ ਲੈਣ ਦੀ ਉਹ। ਬਾਕੀ ਜੇ ਗੱਲ ਕਰੀਏ ਪ੍ਰਿਅੰਕਾ ਗਾਂਧੀ ਦੀ, ਮੈਨੂੰ ਲੱਗਦਾ ਪ੍ਰਿਅੰਕਾ ਗਾਂਧੀ ਪਹਿਲਾਂ ਵੀ ਕੰਪੇਨ ਕਰ ਚੁੱਕੀ ਆ ਯੂਪੀ ਦੀਆਂ ਇਲੈਕਸ਼ਨਾਂ ਦੇ ਵਿੱਚ, ਵਾਰਾਣਸੀ ਵੀ ਗਏ ਸੀਗੇ ਉਹ, ਰਾਏਬਰੇਲੀ ਵੀ, ਅਮੇਠੀ ਵੀ। ਪਰ ਜੋ ਮੈਂ ਫੀਲ ਕਰਦਾ ਉਹ ਇਹ ਫੀਲ ਕਰਦਾ ਕਿ ਰਾਹੁਲ ਗਾਂਧੀ ਦੀ ਗਰਾਊਂਡ ਇਸ ਵੇਲੇ ਜ਼ੀਰੋ ਹੋ ਚੁੱਕੀ ਹੈ। ਅਮੇਠੀ ਤੋਂ ਸ਼ਾਇਦ ਸਮ੍ਰਿਤੀ ਇਰਾਨੀ ਸਟਰੋਂਗਰ ਬਣ ਚੁੱਕੀ ਆ, ਮੋਸਟ ਸਟਰੋਂਗਰ, ਕਿਉਂਕਿ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਰਾਹੁਲ ਗਾਂਧੀ ਦਾ ਵਿਨਿੰਗ ਮਾਰਜਨ ਬਹੁਤ ਥੋੜ੍ਹਾ ਸੀ ਅਤੇ ਇੱਕ ਟਾਈਮ 'ਤੇ ਉਹ ਟ੍ਰੇਲ ਵੀ ਕਰ ਰਹੇ ਸੀਗੇ। ਸੋ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੂੰ ਸੇਵ ਕਰਨ ਦੀ, ਜਾਂ ਰਾਹੁਲ ਗਾਂਧੀ ਦਾ ਕਹਿ ਲਓ ਕਿ ਅਮੇਠੀ ਦੇ ਵਿੱਚ ਅਤੇ ਰਾਏਬਰੇਲੀ ਦੇ ਵਿੱਚ ਜਿੱਤ ਇੰਸ਼ੋਰ ਕਰਨ ਦੀ ਪੋਲਿਸੀ ਜ਼ਿਆਦਾ ਲੱਗਦੀ ਆ, ਰਾਦਰ ਦੈਨ ਐਨੀਥਿੰਗ ਐਲਸ। ਬਾਕੀ ਆਉਣ ਵਾਲਾ ਟਾਈਮ ਹੀ ਦੱਸੂ। ਜੇ ਉਹੀ ਮੈਂ ਪਹਿਲਾਂ ਦੀ ਗੱਲ ਦੁਹਰਾ ਰਿਹਾ, ਜੇ ਇੰਡੀਆ ਰਾਹੁਲ ਗਾਂਧੀ ਨੂੰ ਰਿਜ਼ਰਵ ਕਰਤਾ ਤਾਂ ਰਾਹੁਲ ਗਾਂਧੀ ਨਾ ਆਜੂਗਾ, ਮਾਇਆਵਤੀਆਂ ਨੂੰ ਤਾਂ ਮਾਇਆਵਤੀ ਆਜੂ, ਜੇ ਨਹੀਂ ਤਾਂ ਮੋਦੀ ਦੁਬਾਰਾ ਪ੍ਰਾਈਮ ਮਿਨਿਸਟਰ ਬਣੂਗਾ। ਬਾਕੀ ਕ੍ਰਿਕਟ ਦੀ ਗੱਲ ਕਰੀਏ ਤਾਂ ਫਰਾਈਡੇ ਦਾ ਮੈਚ ਬਹੁਤ ਜ਼ਬਰਦਸਤ ਹੋਏਗਾ ਜੀ, ਅਤੇ ਫਿੰਗਰ ਕ੍ਰੋਸ, ਦੇਖਾਂਗੇ ਕੀ ਬਣਦਾ।
ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਚਲੋ, ਇਹ ਤੁਸੀਂ ਬੜੀ ਅੱਜ ਇੰਟਰਸਟਿੰਗ ਗੱਲ ਕਹਿ ਦਿੱਤੀ ਹੈ ਕਿ ਜੇ ਹੁਕਮ ਦਾ ਯੱਕਾ ਜਾਂ ਉਹਨਾਂ ਕੋਲ ਟਰੰਪ ਕਾਰਡ ਸੀਗਾ ਤੇ ਪਹਿਲਾਂ ਤੁਸੀਂ ਰਾਹੁਲ ਗਾਂਧੀ ਹੋਣਾ ਵਾਸਤੇ ਕਮੈਂਟ ਕੀਤਾ ਹੈ ਕਿ ਫਿਰ ਪਹਿਲਾਂ ਉਹ ਜੋਕਰ ਦੇ ਨਾਲ ਕੰਮ ਕਿਉਂ ਚਲਾ ਰਹੇ ਸੀਗੇ। ਖੈਰ ਮੈਂ ਇਹ ਤਾਂ ਨਹੀਂ ਕਹਾਂਗਾ, ਹੀ ਇਜ਼ ਰਿਸਪੈਕਟਡ ਲੀਡਰ ਰਾਹੁਲ ਗਾਂਧੀ ਜੀ, ਨੋ ਡਾਊਟ ਕਿ ਉਹਨਾਂ ਦੇ ਉੱਤੇ ਵੀ ਕਈ ਸਵਾਲ ਕੀਤੇ ਜਾ ਸਕਦੇ ਨੇ। ਪ੍ਰਿਯੰਕਾ ਗਾਂਧੀ, ਦੇਖੋ ਇੱਕ ਚੀਜ਼, ਨੋ ਡਿਨਾਇੰਗ ਦਾ ਫੈਕਟ ਕਿ ਸ਼ੀ ਇਜ਼ ਵੈਰੀ ਕਰਿਜ਼ਮੈਟਿਕ, ਰਾਹੁਲ ਸੋਨੀਆ ਗਾਂਧੀ ਮਾਫ ਕਰਨਾ ਪ੍ਰਿਯੰਕਾ ਗਾਂਧੀ ਉਹਨਾਂ ਦੀ ਜਿਹੜੀ ਪ੍ਰੈਜੈਂਸ ਹੈਗੀ ਆ ਉਹਦੇ ਨਾਲ ਕਿਤੇ ਨਾ ਕਿਤੇ ਕਾਂਗਰਸ ਨੂੰ ਫਾਇਦਾ ਜਿਹੜਾ ਉਹ ਜ਼ਰੂਰ ਹੋਏਗਾ। ਹੁਣ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਇਜ਼ ਨੋਟ ਵੈਰੀ ਕਰਿਜ਼ਮੈਟਿਕ, ਨੋ ਡਾਊਟ ਕਿ ਇੱਕ ਨਵੇਂ ਰਾਹੁਲ ਗਾਂਧੀ ਨੂੰ ਅਸੀਂ ਖਾਸ ਕਰ ਗੁਜਰਾਤ ਇਲੈਕਸ਼ਨ ਤੋਂ ਦੇਖ ਰਹੇ ਹਾਂ, ਬਟ ਪ੍ਰਿਯੰਕਾ ਦਾ ਇਹਨਾਂ ਨੂੰ ਫਾਇਦਾ ਹੋਏਗਾ। ਦੂਸਰਾ ਕੀ ਹੈ ਕਿ ਸੋਨੀਆ ਗਾਂਧੀ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਕੈਂਸਰ ਆ ਜਿਹਦੇ ਕਾਰਨ ਕਿ ਉਹ ਬਹੁਤ ਜ਼ਿਆਦਾ ਇਲੈਕਸ਼ਨ ਕੈਂਪੇਨ ਨਹੀਂ ਕਰ ਸਕਣਗੇ। ਸੋ ਜਿਹੜੀ ਜਿੱਥੇ ਜਿੱਥੇ ਨਹੀਂ ਜਾ ਸਕਣਗੇ ਰਾਹੁਲ ਗਾਂਧੀ, ਵੈਸੇ ਤੇ ਰਾਹੁਲ ਗਾਂਧੀ ਨੇ ਖੁਦ ਵੀ ਜੋ ਖਬਰਾਂ ਸਾਡੇ ਕੋਲ ਪਹੁੰਚ ਰਹੀਆਂ, ਕੱਲੇ ਉੱਤਰ ਪ੍ਰਦੇਸ਼ ਵਾਸਤੇ ਉਹਨਾਂ ਨੇ 17 ਰੈਲੀਜ਼ ਪਲਾਨ ਕੀਤੀਆਂ, 17 ਰੈਲੀਜ਼ ਕੱਲੇ ਉੱਤਰ ਪ੍ਰਦੇਸ਼ ਵਾਸਤੇ। ਲੇਕਿਨ ਫਿਰ ਵੀ ਉੱਤਰ ਪ੍ਰਦੇਸ਼ ਇੱਕ ਬੜੀ ਵੱਡੀ ਸਟੇਟ ਹੈ, 80 ਸੀਟਾਂ ਨੇ ਉੱਥੇ, ਜਿੱਥੇ ਜਿੱਥੇ ਉਹ ਨਹੀਂ ਜਾ ਸਕਣਗੇ ਉੱਥੇ ਜੋਤੀਰਾਦਿੱਤਿਆ ਸਿੰਧੀਆ ਔਰ ਪ੍ਰਿਯੰਕਾ ਗਾਂਧੀ ਉਹਨਾਂ ਵਾਸਤੇ ਉਹ ਚੀਜ਼ਾਂ ਕਵਰ ਕਰਨਗੇ। ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿ ਅੱਜ ਬਹੁਤ ਘੱਟ ਲੋਕ ਨੇ, ਤੁਹਾਨੂੰ ਪਤਾ ਉੱਥੇ ਖੁਸ਼ਾਮਦੀ ਜ਼ਿਆਦਾ ਹੁੰਦੀ ਹੈ, ਉੱਥੇ ਜ਼ਿਆਦਾ ਚਾਪਲੂਸੀ ਜ਼ਿਆਦਾ ਹੁੰਦੀ ਹੈ ਔਰ ਕੋਈ ਓਨੈਸਟ ਓਪੀਨੀਅਨ ਬਹੁਤ ਘੱਟ ਲੋਕ ਦਿੰਦੇ ਨੇ। ਲੇਕਿਨ ਪ੍ਰਿਯੰਕਾ ਗਾਂਧੀ ਜਦੋਂ ਐਕਟਿਵਲੀ ਗਰਾਊਂਡ ਜ਼ੀਰੋ ਦੇ ਉੱਤੇ ਕੰਮ ਕਰਨਗੇ, ਉਹ ਸਹੀ ਮਾਇਨੇ 'ਚ ਸਹੀ ਫੀਡਬੈਕ ਜਿਹੜੀ ਹੈ ਰਾਹੁਲ ਗਾਂਧੀ ਨੂੰ ਦੇ ਸਕਣਗੇ। ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਰਾਹੁਲ ਗਾਂਧੀ ਨੂੰ ਸਹੀ ਫੀਡਬੈਕ ਮਿਲਣੀ ਹੈ, ਉਹਨੂੰ ਸਹੀ ਜਵਾਬ ਮਿਲਣਾ, ਉਹ ਵੀ ਮੇਰੇ ਖਿਆਲ ਦੇ ਨਾਲ ਬੜਾ ਇੰਪੋਰਟੈਂਟ ਹੈ। ਬਾਕੀ ਤੁਸੀਂ ਮੈਚ ਦੀ ਗੱਲ ਕੀਤੀ ਹੈ ਜੀ, ਯੈਸ ਲੈਟਸ ਕੀਪ ਆਰ ਫਿੰਗਰਸ ਕ੍ਰੋਸਡ। ਜੇ ਇੰਡੀਆ ਕੱਲ੍ਹ ਦਾ ਮੈਚ ਜਿੱਤ ਗਿਆ ਫਿਰ ਮੈਂ ਸਮਝਦਾ ਕਿ ਸੀਰੀਜ਼ ਦੇ ਉੱਤੇ ਲਗਭਗ ਇੰਡੀਆ ਦਾ ਕਬਜ਼ਾ ਹੋ ਜਾਏਗਾ, ਔਰ ਜੇ ਕੱਲ੍ਹ ਦਾ ਮੈਚ ਨਿਊਜ਼ੀਲੈਂਡ ਜਿੱਤਦਾ ਹੈ ਤਾਂ ਫਿਰ ਸੀਰੀਜ਼ ਬੜੀ ਰੋਮਾਂਚਕ ਹੋ ਜਾਏਗੀ। ਸੁਲੇਮਾਨ ਸਾਹਿਬ, ਤੁਸੀਂ ਆਉਂਦੇ ਰੰਗੋ ਹੈਡ। ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਜੀ ਆਪਣੇ ਯੁਧਵੀਰ ਜੀ, ਤੁਸੀਂ ਦਾ ਕੱਲ ਦਾ ਸਵਾਲ ਸੀ, ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਹਦੇ ਉੱਪਰ। ਹੈਲੋ,
ਹਾਂਜੀ 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 ਹਾਂਜੀ, ਕੱਲ ਦੀ ਗੱਲ ਸੌਰੀ, ਕੱਲ ਜਦੋਂ ਤੁਹਾਡਾ ਸਵਾਲ ਆਇਆ ਸਰ ਉਸ ਵੇਲੇ ਨਾ ਸਿਰਫ ਸਾਨੂੰ 11:57 ਤੇ ਵਾਪਸ ਦੇਣਾ ਹੁੰਦਾ, ਸੋ ਕੱਲ ਸਰ ਟਾਈਮ ਦੀ ਮਰਿਆਦਾ ਦਾ ਖਿਆਲ ਕਰਕੇ ਮੈਂ ਨਹੀਂ।
ਅੱਛਾ ਅੱਛਾ, ਠੀਕ ਹੈ ਠੀਕ ਹੈ।
ਦੂਸਰਾ, ਅੱਜ ਤੁਸੀਂ ਗੱਲ ਕਰ ਲਓ, ਅੱਜ ਟਾਈਮ ਹੈ, ਅੱਜ ਤੁਸੀਂ ਗੱਲ ਕਰ ਲਓ।
ਤੁਸੀਂ ਕ੍ਰਿਕਟ ਦੀ ਗੱਲ ਕਰ ਰਹੇ ਸੋ, ਅਗਰ ਧੋਨੀ ਨੂੰ ਵਰਲਡ ਕੱਪ ਤੱਕ ਇੱਕ ਰੱਖਣਗੇ ਫਿਰ 80% ਉਹ ਤਾਂ ਇਹ ਕਿ ਜੋ ਨਾ ਇੰਡੀਆ ਦੇ ਇਸ ਦਫ਼ਾ ਚਾਂਸ ਹੋ ਜਾਣਗੇ ਵਰਲਡ ਕੱਪ ਜਿੱਤਣਗੇ। ਤੇ ਬਾਕੀ ਇਹ ਜੋ ਸਰਫਰਾਜ ਦੀ ਗੱਲ ਹੋ ਰਹੀ ਹੈ, ਦੇਖੋ ਪੰਜਾਬੀ ਦੇ ਜੋ ਆਪਣੀ ਜੋ ਜਿਸ ਵੀ ਇੱਕ ਜੋ ਹੈ ਨਾ ਲੈਂਗੁਏਜ ਦੇ ਵਿੱਚ ਕਰਦੇ ਨੇ, ਇਹ ਗੱਲਾਂ ਵਾਲੀ ਬੋਲਿੰਗ ਅਗਰ ਹੁੰਦੀ ਰਹੇਗੀ ਤਾਂ ਫਿਰ ਇਹ ਕਿ ਜਿਹੜੇ ਉਹ ਕਰਨ ਵਾਲੇ ਨੇ ਉਹਨਾਂ ਨੂੰ ਇਹ ਕਿ ਉਹਨਾਂ ਦੇ ਉੱਪਰ ਐਕਸ਼ਨ ਹੋਣਾ ਚਾਹੀਦਾ। ਜੋ ਕਰਦੇ ਨੇ ਮੈਨੂੰ ਪਤਾ ਪਿੱਛੇ ਵਿਕਟ ਕੀਪਰ, ਫਿਰ ਸਪੀਕਰ ਇਹ ਕਿ ਅੰਪਾਇਰ ਦੇ ਕੋਲ ਵੀ ਹੁੰਦੇ ਨੇ, ਉਹ ਸਿੱਧੀ ਆਪਣੇ ਆਵਾਜ਼ ਜਾਂਦੀ ਹੈ, ਇਹ ਜੋ ਹੈ ਨਾ ਅੱਛਾ ਨਹੀਂ ਹੈ। ਲੇਕਿਨ ਇਹ ਬਾਲਰ ਨੂੰ ਇੱਕ ਜਗ੍ਹਾ ਕਪਤਾਨ ਜਾਂ ਜੋ ਵੀ ਇਹ ਕਿਸੇ ਨੇ ਦੇਣੀ ਹੈ ਗੱਲਬਾਤ ਕਰਨੀ ਹੈ ਉਹਦੇ ਕੋਲ ਇੱਕ ਚਲਾ ਜੇ, ਸਾਰਾ ਕੁਝ ਦੱਸੇ। ਲੇਕਿਨ ਬਾਲਰ ਨੂੰ ਆਪਣਾ ਸੈਂਸ ਯੂਜ਼ ਕਰਨਾ ਚਾਹੀਦਾ ਕਿ ਭਾਈ 6 ਬਾਲਾਂ ਦਾ ਉਹਨੇ ਕਿਸ ਤਰ੍ਹਾਂ ਇੱਕ ਕੰਟਰੋਲ ਕਰਨਾ। ਦੂਸਰੀ ਕੱਲ੍ਹ ਦਾ ਸਵਾਲ ਸੀ, ਦੇਖੋ ਮੇਰਾ ਇਹ ਸਵਾਲ ਹੈ, ਨਗਰ ਕੀਰਤਨ ਦੇ ਉੱਪਰ ਯੁਧਵੀਰ ਜੀ ਜਿਸ ਤਰ੍ਹਾਂ 1,00,000 ਇਕੱਠ ਹੁੰਦਾ ਵੈ, ਉਹ ਸਿੱਖ ਧਰਮ ਦੇ ਨਾਲ ਜੋ ਤਲਕ ਰੱਖਦੇ ਨੇ ਉਹਨਾਂ ਵੀ ਇਕੱਠ ਹੁੰਦਾ ਨਾ। ਦੇਖੋ ਨਾ ਤਾਂ ਕੋਈ ਕ੍ਰਿਸਚਨ ਤਾਂ ਨਾ 1,00,000 ਹੁੰਦੇ, ਨਾ ਮੁਸਲਿਮ 1,00,000 ਹੈ, ਨਾ ਇੱਕ ਹਿੰਦੂ ਭਾਈਚਾਰੇ ਚੋਂ 1,00,000 ਹੈ। ਹੁਣ ਇਹਦੇ ਵਿੱਚ ਅਗਰ ਜੋ ਨਨਕਾਣਾ ਸਾਹਿਬ ਦੇ ਉੱਪਰ ਉਹਨਾਂ ਨੇ ਪਾਕਿਸਤਾਨ ਦੀ ਗੌਰਮੈਂਟ ਨੇ ਕਿਹਾ ਕਿ ਜੋ ਸਿੱਖ ਧਰਮ ਦੇ ਨਾਲ ਜਿਹਨਾਂ ਦਾ ਵਾਸਤਾ ਹੈ ਉਹ ਇਹ ਕਿ ਆਮ, ਜਿਸ ਤਰ੍ਹਾਂ ਸਾਊਦੀਆ ਦੇ ਵਿੱਚ ਦੇਖੋ ਮੁਸਲਮਾਨ ਜਿੱਥੋਂ ਵੀ ਇੱਕ ਜਾਂਦੇ ਨੇ ਮੱਕਾ, ਉਹ ਸਿਰਫ ਮੁਸਲਮਾਨ ਇੱਕ ਇੰਟਰ ਹੁੰਦੇ ਨੇ, ਕ੍ਰਿਸਚਨ ਨਹੀਂ ਕੋਈ ਜਾਂਦਾ। ਜਿਸ ਵੇਲੇ ਮੈਂ ਸੋਰੀ ਇੱਕ ਜੋ ਨਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ, ਜਿਸ ਵੇਲੇ ਹਿੰਦੂ ਭਾਈਚਾਰੇ ਦੇ ਵਿੱਚ ਇਹ ਕਿ ਰਾਵਣ ਨੂੰ ਜਲਾਇਆ ਜਾਂਦਾ ਵੈ, ਉਹ ਕ੍ਰਿਸਚਨ ਤਾਂ ਨਾ ਜਲਾਉਂਦੇ, ਜਾ ਕੇ ਮੁਸਲਮਾਨ ਨਹੀਂ ਜਲਾਉਂਦੇ, ਸਿੱਖ ਧਰਮ ਦੇ ਨਾਲ ਜਿਹਨਾਂ ਦਾ ਤਲਕ ਹੈ ਉਹ ਨਹੀਂ ਜਲਾਉਂਦੇ, ਜੋ ਹਿੰਦੂ ਧਰਮ ਦੇ ਨਾਲ ਜਿਹਨਾਂ ਦਾ ਤਲਕ ਹੈ ਉਹੀ ਇੱਕ ਜੋ ਨਾ ਕਰਦੇ ਨੇ। ਇਹ ਹੈ ਕਿ ਦੇਖੋ ਜਿੱਥੇ ਜਿੱਥੇ ਕੋਈ ਹੈ ਵੈ, ਹੁਣ ਖਾਨ ਸਾਹਿਬ ਨੇ ਇਹ ਕਿਹਾ ਕਿ ਜੋ ਦੂਸਰੀ ਹਿੰਦੂ ਧਰਮ ਦੇ ਵਿੱਚ ਵੀ ਜਿਹਨਾਂ ਦੀਆਂ ਯਾਦਗਾਰਾਂ ਉਹ ਵੀ ਇੱਕ ਉਹਨਾਂ ਨੂੰ ਠੀਕ ਕੀਤਾ ਜਾਏਗਾ, ਉਹਨਾਂ ਦੇ ਵਾਸਤੇ ਵੀ ਵੈਲਕਮ ਹੈ, ਜੋ ਬੁੱਧਿਸਟ ਨੇ ਜੋ ਵੀ ਹੈ ਉਹਨਾਂ ਦੀ ਅਗਰ ਸਪੀਚ ਸੁਣੋ। ਬਾਕੀ ਅਗਰ ਇਹਦੇ ਉੱਪਰ ਸਿਆਸਤ ਕਰਨੀ ਹੈ ਤਾਂ ਫਿਰ ਇਹ ਹੈ ਕਿ ਜੋ ਹੈ ਨਾ ਜੇ ਅਗਰ ਪ੍ਰੋਪਾਗੈਂਡਾ ਸਿਆਸਤ ਹੋਵੇਗੀ ਤਾਂ ਫਿਰ ਇਹ ਹੈ ਕਿ ਜੋ ਹੈ ਨਾ ਇਹ ਟਾਰਗੇਟ ਤਾਂ ਇਹ ਜ਼ਿਆਤੀ ਜੋ ਹੈ ਨਾ ਜੋ ਧਾਰਮਿਕ ਗੁਰੂ ਸਾਹਿਬਾਨ ਗੁਜ਼ਰ ਗਏ ਉਹਨਾਂ ਦੇ ਨਾਲ। ਰੱਬ ਰੱਖਾ ਜੀ, ਤੁਸੀਂ ਆਪਣੇ ਵਿਚਾਰ ਦੇ।
ਜਿੱਥੇ ਤੱਕ ਤੁਸੀਂ ਸੁਲੇਮਾਨ ਸਾਹਿਬ ਕ੍ਰਿਕਟ ਦੀ ਗੱਲ ਕੀਤੀ ਹੈ, ਉਹਨਾਂ ਨੇ ਇੱਕ ਆਫੈਂਸਿਵ ਰਿਮਾਰਕ ਦਿੱਤਾ ਸੀਗਾ ਪਾਕਿਸਤਾਨ ਕ੍ਰਿਕਟ ਟੀਮ ਦੇ ਕੈਪਟਨ ਸਰਫਰਾਜ਼ ਸਾਹਿਬ ਨੇ, ਜੋ ਮੈਂ ਸਮਝਦਾ ਕਿ ਰਿਮਾਰਕ ਠੀਕ ਨਹੀਂ ਸੀਗਾ, ਅਸੀਂ ਸ਼ਾਇਦ ਏਅਰ ਦੇ ਉੱਤੇ ਵੀ ਨਹੀਂ ਲੈਣਾ ਚਾਹਾਂਗੇ, ਪਰ ਜੇ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਕਹਿ ਦਿੰਦਾ। ਵਿਕਟ ਕੀਪਰ ਹੈਗੇ ਆ, ਕੈਪਟਨ ਵੀ ਹੈਗੇ ਨੇ ਸਰਫਰਾਜ਼ ਸਾਹਿਬ, ਔਰ ਸਰਫਰਾਜ਼ ਸਾਹਿਬ ਨੇ ਉਰਦੂ ਦੇ ਵਿੱਚ ਇਹ ਕਿਹਾ ਕਿ ਅਬੇ ਕਾਲੇ ਤੇਰੀ ਅੰਮੀ ਆਜ ਕਹਾਂ ਬੈਠੀ ਹੈ, ਔਰ ਮੈਂ ਲਾਈਨ ਪੂਰੀ ਨਹੀਂ ਕਰਨਾ ਚਾਹੁੰਦਾ, ਥੋੜਾ ਓਫੈਂਸਿਵ ਹੋ ਸਕਦਾ ਹੈਗਾ ਜੋ ਉਹਨਾਂ ਨੇ ਕਿਹਾ ਹੈਗਾ, ਲੇਕਿਨ ਹੋਇਆ ਕਿ ਜਿਹੜਾ ਸਟੰਪ ਮਾਈਕ ਹੈ ਉਹਨੇ ਇਸ ਚੀਜ਼ ਨੂੰ ਕੈਚ ਕਰ ਲਿਆ, ਤੇ ਬਾਅਦ ਦੇ ਵਿੱਚ ਪਾਕਿਸਤਾਨ ਟੀਮ ਕੈਪਟਨ ਸਰਫਰਾਜ਼ ਸਾਹਿਬ ਨੇ ਉਹਦੇ ਵਾਸਤੇ ਮਾਫੀ ਮੰਗ ਲਈ ਹੈ, ਸੋ ਉਹ ਗੱਲ ਉੱਥੇ ਖਤਮ ਹੋ ਗਈ ਹੈ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਦੇ ਵਿੱਚ ਹੀ ਇਕੱਲੇ ਸਿੱਖ, ਜਿਹੜਾ ਆਪਣਾ ਕਰਤਾਰਪੁਰ ਕੋਰੀਡੋਰ ਖੁੱਲ ਰਿਹਾ ਉੱਥੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਵਿੱਚ ਇਕੱਲੇ ਸਿੱਖ ਕਮਿਊਨਿਟੀ ਨੂੰ ਜਾਣ ਦਾ ਪ੍ਰਪੋਜ਼ਲ, ਹਜੇ ਤਾਂ ਪ੍ਰਪੋਜ਼ਲ ਹੀ ਹੈ ਜਿਹੜਾ ਕਿ ਇਮਰਾਨ ਖਾਨ ਸਾਹਿਬ ਜਾਂ ਪਾਕਿਸਤਾਨ ਦੀ ਸਰਕਾਰ ਵੱਲੋਂ ਦਿੱਤਾ ਜਾ ਰਿਹਾ, ਉਹ ਮੇਰੇ ਖਿਆਲ ਦੇ ਨਾਲ ਇਸ ਲਈ ਐਕਸੈਪਟੇਬਲ ਨਹੀਂ ਹੈ। ਸਰ ਦੇਖੋ, ਹਰ ਧਾਰਮਿਕ ਸਥਾਨ ਦੀ ਆਪਣੀ ਇੱਕ ਰਵਾਇਤਾਂ ਹੁੰਦੀਆਂ ਨੇ, ਮੱਕਾ ਦੇ ਵਿੱਚ, ਮਦੀਨਾ ਦੇ ਵਿੱਚ ਅਲੱਗ ਅਲੱਗ ਰਵਾਇਤਾਂ ਹੋਣਗੀਆਂ, ਚਰਚ ਦੀਆਂ ਅਲੱਗ ਅਲੱਗ ਰਵਾਇਤਾਂ ਹੋਣਗੀਆਂ, ਲੇਕਿਨ ਮੈਂ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈਗਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਕੋਈ ਐਸੀ ਰਿਸਟ੍ਰਿਕਸ਼ਨ ਨਹੀਂ ਹੈ, ਖੁੱਲੇ ਦਰਸ਼ਨ ਦੀਦਾਰ ਨੇ, ਕੋਈ ਕਿਸੇ ਵੀ ਧਰਮ ਦਾ ਹੈ ਉਹ ਬਿਲਕੁਲ ਆ ਸਕਦਾ। ਔਰ ਮੈਂ ਦੁਬਾਰਾ ਜਿਸ ਤਰ੍ਹਾਂ ਤੁਹਾਨੂੰ ਕੱਲ ਵੀ ਗੱਲ ਕਹੀ ਹੈ, ਜੋ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਨੇ ਵੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਹਿੰਦੂ ਕਮਿਊਨਿਟੀ ਦੇ ਲੋਕ, ਮੁਸਲਿਮ ਕਮਿਊਨਿਟੀ ਦੇ ਲੋਕ ਜਿਹੜੇ ਨੇ ਜਾਂ ਕ੍ਰਿਸਚਨ ਕਮਿਊਨਿਟੀ ਦੇ ਲੋਕ, ਉਹਨਾਂ ਦੀ ਵੀ ਆਸਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਦੇ ਵਿੱਚ ਓਨੀਆਂ ਹੀ ਨੇ ਜਿੰਨੀਆਂ ਕਿ ਸਿੱਖ ਕਮਿਊਨਿਟੀ ਦੀਆਂ ਨੇ। ਸੋ ਉਹ ਬਿਲਕੁਲ ਰਿਸਟ੍ਰਿਕਸ਼ਨ ਜਿਹੜੀ ਆ ਉਹ ਨਹੀਂ ਲਗਾਈ ਜਾ ਸਕਦੀ, ਇਹ ਮੇਰੇ ਖਿਆਲ ਦੇ ਨਾਲ ਗਲਤ ਹੋਏਗਾ। ਦੂਸਰਾ ਜਿਹੜਾ ਕੱਲ ਵਿਰਕ ਸਾਹਿਬ ਨੇ ਤਰਕ ਦਿੱਤਾ ਸੀਗਾ ਕਿ ਜੀ ਇਹ ਰਿਟੈਲੀਏਸ਼ਨ ਹੈ, ਪਾਕਿਸਤਾਨ ਵੱਲੋਂ ਰਿਟੈਲੀਏਸ਼ਨ ਹੈ ਇਸ ਗੱਲ ਦੀ, ਕਿਉਂਕਿ ਇੰਡੀਆ ਨੇ ਹਾਲ ਹੀ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਕਿ ਇੰਡੀਆ ਦੇ ਵਿੱਚ ਜਿਹੜੇ ਰੈਫਿਊਜੀਜ਼ ਅਲਾਓ ਕੀਤੇ ਜਾਣਗੇ, ਰੈਫਿਊਜੀ ਸਟੇਟਸ ਦਿੱਤਾ ਜਾਏਗਾ ਇੰਡੀਆ ਦੇ ਵਿੱਚ, ਉਹ ਹਿੰਦੂਜ਼ ਨੂੰ, ਕ੍ਰਿਸਚੀਅਨਸ ਨੂੰ, ਸਿੱਖਾਂ ਨੂੰ ਦਿੱਤਾ ਜਾਏਗਾ ਜਿਹੜੀ ਕਿ ਨੇਬਰਿੰਗ ਕੰਟਰੀਜ਼ ਤੋਂ ਆ, ਲੇਕਿਨ ਮੁਸਲਿਮਸ ਨੂੰ ਜਿਹੜਾ ਨਹੀਂ ਦਿੱਤਾ ਜਾਏਗਾ। ਉਹ ਇਸ ਕਾਰਨ ਉਹਨਾਂ ਨੇ, ਇੰਡੀਆ ਨੇ ਕੀਤਾ ਸੀਗਾ ਕਿਉਂਕਿ ਪਾਕਿਸਤਾਨ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ, ਅਫਗਾਨਿਸਤਾਨ 'ਚ ਮੁਸਲਿਮ ਮੈਜੋਰਿਟੀ ਕੰਟਰੀਜ਼ ਨੇ, ਸੋ ਬੰਗਲਾਦੇਸ਼, ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਮੈਜੋਰਿਟੀ ਮੁਸਲਿਮ ਹੈ, ਸੋ ਉੱਥੋਂ ਹਿੰਦੂ ਤੇ ਭੱਜ ਕੇ ਜਿਹੜਾ ਉਹ ਆ ਰਿਹਾ ਹੈ, ਸਿੱਖ ਜਿਹੜਾ ਉਹ ਭੱਜ ਕੇ ਆ ਰਿਹਾ, ਕ੍ਰਿਸਚਨ ਭੱਜ ਕੇ ਆ ਰਿਹਾ, ਪਾਰਸੀ ਭੱਜ ਕੇ ਉੱਥੋਂ ਆ ਰਹੇ ਨੇ, ਉਹਨਾਂ ਨੂੰ ਉਹ ਕਹਿੰਦੇ ਕਿ ਅਸੀਂ ਰੈਫਿਊਜੀ ਸਟੇਟਸ ਦੇ ਸਕਦੇ ਹਾਂ, ਲੇਕਿਨ ਮੁਸਲਿਮ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਰੈਫਿਊਜੀ ਸਟੇਟਸ ਇਸ ਲਈ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਬੰਗਲਾਦੇਸ਼, ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਉਹ ਮੁਸਲਿਮ ਮੈਜੋਰਿਟੀ ਕੰਟਰੀਜ਼ ਨੇ। ਸੋ ਇਹ ਇੰਡੀਆ ਦਾ ਤਰਕ ਹੈ, ਸੋ ਉਹਦੇ ਲਈ ਆਈ ਡੋਂਟ ਥਿੰਕ ਸੋ ਕਿ ਉਹਦੇ ਲਈ ਕੋਈ ਰਿਟੈਲੀਏਟ ਕਰਨ ਦੀ ਕੋਈ ਜ਼ਰੂਰਤ ਹੈ। ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਖਵਿੰਦਰ ਜੀ, ਗੋ ਅਹੈਡ।
ਜੀ ਜਦਵੀਰ ਜੀ, ਰਾਹੁਲ ਗਾਂਧੀ ਦੀ ਆਪਾਂ ਗੱਲ ਕਰ ਰਹੇ, ਇਸ ਤਰ੍ਹਾਂ ਲੱਗ ਰਿਹਾ ਕਿ ਜੀ ਸਾਰੀਆਂ ਸਟੇਟ ਵਿੱਚ ਜਿੰਨੇ ਵੀ ਇਹਨਾਂ ਦੇ ਪਾਰਟਨਰ ਹੈਗੇ ਆ ਉਹ ਜ਼ਿਆਦਾ ਸਟਰੋਂਗ ਹੈਗੇ ਆ, ਔਰ ਇਹਨਾਂ ਨੂੰ ਬਿਲਕੁਲ ਹੀ ਉਹ ਸਪੇਸ ਨਹੀਂ ਦੇਣਾ ਚਾਹੁੰਦੇ। ਔਰ ਜਿਸ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ ਵੀ ਹੁਣ ਉਹਨਾਂ ਨੇ ਕਹਿਤਾ ਵੀ ਉਹ ਵੀ ਚੰਦਰਬਾਬੂ ਨਾਇਡੂ ਨਾਲ ਵੀ ਨਹੀਂ ਹੋ ਰਿਹਾ, ਜੰਮ ਰਿਹਾ, ਤੇ ਫਿਰ ਤਾਂ ਇਹਨਾਂ ਦਾ ਕੰਮ ਬੜਾ ਖਰਾਬ ਹੋ ਰਿਹਾ। ਮੈਨੂੰ ਲੱਗਦਾ ਕਿ ਯੂਪੀ 'ਚ ਵੀ ਉਹ ਕੁਛ ਨਹੀਂ ਛੱਡ ਰਹੇ, ਔਰ ਬੰਗਾਲ ਵਾਲਿਆਂ ਨੇ ਪਹਿਲਾਂ ਹੀ ਕਹਿਤਾ ਕਿ ਜੋ ਦਿਖਾਇਆ ਉਹਨਾਂ ਨੇ ਸਾਰੇ ਬੰਦੇ ਉਹ ਆਈ ਚੈੱਕ ਕਰਕੇ ਤਕਰੀਬਨ ਲੈ ਗਏ ਆਪਣੇ ਨਾਲ ਹੀ, ਸਾਰੇ ਉਹਨਾਂ ਦੀ ਸਪੋਰਟ ਕਰਦੇ ਆ ਉਹਨਾਂ ਨੂੰ। ਇਹ ਗਠਬੰਧਨ ਜੇ ਵਿੱਚੋਂ ਵੀ ਮੈਨੂੰ ਲੱਗਦਾ ਮੁੜ ਕੇ ਬੰਦੇ ਆਪਣੇ ਨਾਲ ਜੋੜਨੇ ਨਾਲ ਹੀ ਔਖੇ ਹੋਣਗੇ। ਔਰ ਦੂਸਰੀ ਗੱਲ ਇਹ ਹੈ ਕਿ ਯੂਪੀ ਵਿੱਚ ਇਹਨਾਂ ਕੋਈ ਹੋਰ ਬੰਦਾ ਹੈ ਹੀ ਨਹੀਂ, ਮੈਨੂੰ ਦਿਸਦਾ ਕੋਈ ਨਹੀਂ ਰਾਜਪੁਰ ਤੋਂ ਸਵਾਏ ਹੋਰ ਤਾਂ ਕੋਈ ਟਾਪ ਲੀਡਰ ਹੈ ਹੀ ਨਹੀਂ। ਔਰ ਤੁਸੀਂ ਕਹਿੰਦੇ ਬੜੀ ਕਰਿਸ਼ਮੈਟਿਕ ਹੈਗੀ ਇਹ ਲੜਕੀ, ਉਹ ਮੈਂ ਤਾਂ ਕਦੀ ਬੋਲਦੀ ਦੇਖੀ ਨਹੀਂ, ਉਹ ਤੁਸੀਂ ਐਲੈਬੋਰੇਟ ਕਰੋ ਮਾੜਾ ਜਿਹਾ, ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿ ਹਾਓ ਕੈਨ ਯੂ ਐਕਸਪਲੇਨ ਕਿ ਬੜੀ ਕਰਿਸ਼ਮੈਟਿਕ ਆ?
ਹਾਂਜੀ ਸੁਖਵਿੰਦਰ ਜੀ, ਦੋਨੋਂ ਚੀਜ਼ਾਂ ਦਾ ਜਵਾਬ ਦਿੰਦਾ। ਪਹਿਲੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਲਾਇੰਸਿਸ ਇਹਨਾਂ ਦੇ ਨਹੀਂ ਬਣਦੇ ਨਜ਼ਰ ਆ ਰਹੇ, ਤੁਹਾਡੀ ਗੱਲ ਠੀਕ ਹੈ। ਮੈਂ ਜੇ ਤੁਸੀਂ ਹੁਣੇ ਗੌਰ ਕੀਤਾ ਹੋਵੇ, ਅਸੀਂ ਹੈਡਲਾਈਨ 'ਚ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਆਂਧਰਾ ਪ੍ਰਦੇਸ਼ ਦੇ ਵਿੱਚ TDP ਨਾਲ ਹਜੇ ਅਲਾਇੰਸ ਕਨਫਰਮ ਨਹੀਂ ਹੋਇਆ, ਤੇਲੰਗਾਨਾ ਦੇ ਵਿੱਚ ਸਟੇਟ ਅਸੈਂਬਲੀ ਇਲੈਕਸ਼ਨ 'ਚ ਇਹਨਾਂ ਨੇ ਜ਼ਰੂਰ ਕੀਤਾ ਸੀਗਾ, ਲੇਕਿਨ ਹੁਣ KCR ਦੇ ਨਾਲ ਇਹਨਾਂ ਦੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਉਹ ਖੁਦ ਬੜੇ ਸਟਰੋਂਗ ਹੈਗੇ ਨੇ। ਲੇਕਿਨ ਹੈਵਿੰਗ ਸੈਡ ਦੈਟ, ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਪਹਿਲਾਂ ਤੋਂ ਹੀ ਸੀਗਾ। ਮੈਂ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਬੰਦੇ ਜਿਨ੍ਹਾਂ ਨਾਲ ਅਸੀਂ ਗੱਲ ਕਰੀ ਦੀ, ਉਹਨਾਂ ਨੂੰ ਅਹਿਸਾਸ ਸੀਗਾ ਕਿ ਇੰਨਾ ਕੋਈ ਵੱਡਾ, ਦੇਖੋ ਦਾਅਵੇ ਔਨ ਦੀ ਏਅਰ ਤੋਂ ਕਰ ਰਹੇ ਨੇ ਕਿ ਅਸੀਂ 80 ਸੀਟਾਂ ਤੇ ਕੰਟੈਸਟ ਕਰ ਰਹੇ ਹਾਂ ਬਹੁਤ ਸਟਰੋਂਗਲੀ, ਲੇਕਿਨ ਅੰਦਰ ਖਾਤੇ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ, ਅੱਛਾ ਜੇ ਇਹ ਅਲਾਇੰਸ ਬਣਾਉਂਦੇ ਇਹਨਾਂ ਨੂੰ ਸੀਟਾਂ ਹੀ 10 ਮਿਲਣੀਆਂ ਸੀਗੀਆਂ, जे कांग्रेस पार्टी अलायंस भी बनाती ना समाजवादी पार्टी और बीएसपी दे नाल, 10 सीटां तो ज्यादा उन्होंने देनिया नहीं सी इन्हां नूं कि तुसीं 10 सीटां लै लो, ते जे सीटां ही 10 मिलनियां सी इन्हां नूं कॉन्टेस्ट करन लई, ते 10 सीटां दे विचों किन्ने कि जित लेणियां सी उन्हां ने, जे 10 दियां 10 वी जित लैंदे तां वी उत्तर प्रदेश दे विच मैक्सिमम 10 दिख जितनियां सीगियां, जे 10 दियां 10 सीटां वी जित लैंदे, हालांकि जे तुहानूं 10 सीटां मिलदियां कोई जरूरी नहीं कि कांग्रेस ने 10 दियां 10 जित लैणी, सो उन्हां दा टारगेट ही 5-6 सीटां सीगा कांग्रेस पार्टी का उत्तर प्रदेश के विच, जे अलायंस के विच शामिल होंदे समाजवादी पार्टी और बीएसपी दे, वह भी वैसे मायावती जी ने मना करता, तो टारगेट इन्हों का सारा 5 सीटा सी। हुण मैं तुहानूं कह सकदा है कि प्रियंका गांधी होना दे आउण दे नाल वो 5 सीटा का जिहड़ा टारगेट है, टारगेट तो चाहे हुण 30 नूं कर रहे ने, उदा 80 की गल कर रहे हैं, पर इन्हां नूं पता है कि असीं 30 सीटा ते जोर लाना है ज्यादा। उत्तर प्रदेश बड़ी वड्डी स्टेट हैगी है, उत्थे मैं तुहानूं हुणे दस के हटां कि कांग राहुल गांधी ने कल्लियां 17 रैलीज करनियां उत्थे उत्तर प्रदेश दे विच, और फिर प्रियंका गांधी होना इंचार्ज बनाया, ज्योतिरादित्य सिंधिया इंचार्ज बनाया उत्थे कि वह भी उत्थे रैलीज करनगे। जे इन्हां दीआं सीटां जो ये 5 क लै रहे सीगे कि सानू किसी तरह 4-5 सीटां उत्तर प्रदेश तो मिल जाण, जे वह 5 की बजाय 7 हो जांदियां, 10 हो जांदियां, 15 हो जांदियां, मैं नहीं कहिंदा 15 ही होणगियां या 20 होणगियां, चलो जे 5 दा आंकड़ा पार कर जांदे, जे ये 10 तो 20 दे विच किते आ जांदे आ, ते सीटां जे इहनां दीआं दुगणियां हो जांदियां ने, वह प्रियंका गांधी दा उहनां नूं फायदा ही फायदा उहदे उहदे विच। दिल्ली दे विच इहनां नूं उम्मीद है कि जी असीं सीटां कुछ जित सकते हैं, पंजाब दे विच इहनां नूं उम्मीद है कि पंजाब दे विच असीं सीटां जित सकते हैं, हिंदी हार्टलैंड जे असीं गल करिए राजस्थान मध्य प्रदेश झारखंड उत्थे असैम्बली इलैक्शन इन्होंने हुणे जित्तियां ने, उत्थे इन्हां नूं सीटां असीं कुछ ना कुछ कर सकते हैं। सो जब वैन आई मैनशन दैट प्रियंका गांधी इज अ करिज्मैटिक लीडर, आई वॉज कंपेयरिंग हर विद राहुल गांधी। राहुल गांधी का जिन्ना क जादू चलना सी चल पिया, एंड विद ड्यू रिस्पैक्ट राहुल गांधी जिहड़ा है वह उन्ना ज्यादा स्ट्रोंग नहीं है जी वो कल्या लड़ता है, लेकिन प्रियंका गांधी का फायदा भी जिस तरह मैं होर गिनाया फायदे, एक फायदा यह भी बड़ा होएगा कि ऑनेस्ट एडवाइस दे सकेगी। तो उन्हें याद होएगा मूवी भी आई है, तुसी मूवी देखी होनी है एक्सीडेंटल प्राइम मिनिस्टर, इहदे विच नो डाउट के संजय बारू ने अपने आप नूं बड़ा पावरफुल दिखाने की कोशिश की है, लेकिन एक होर शख्स जो इस मूवी दे विच भी दिखाया गया और वैसे भी सारे चंगी तरह जानते हैं, वह शख्स है मिस्टर अहमद पटेल। अज जे इंडिया दे विच सोनिया गांधी होना की कोई आवाज ने, मतलब जदों पावर दे विच भी सीगे मनमोहन सिंह तो भी ज्यादा ताकतवर, मतलब मैं कोई मैनू आके कह दे कि जी मैं इस गल नूं डिनाई करदा, कांग्रेस के इनसाइडर्स तो बड़ी चंगी तरह इस गल नूं मनणगे, और मूवी दे विच भी दिखाया गया, चाहे उन्हां नूं सही प्रोजेक्ट नहीं किया गया, लेकिन मूवी दे विच संजय बारू और उहदी बड़ी लड़ाई रही है, जे दो बंदियां दी लड़ाई दिखाई गई है एक्सीडेंटल प्राइम मिनिस्टर दे विच, ते संजय बारू और अहमद पटेल होना दी दिखाई गई है मूवी दे विच। लेकिन ये सारे बड़ी चंगी तरह जानते हैं कि अहमद पटेल जिहड़े हैगे ने वो सोनिया गांधी तो बाद सैकंड इन कमांड ने, लेकिन राहुल गांधी होना दे नाल उन्हां दे थोड़े जे विचार नहीं सी मिलते, जिस दे कारण राहुल गांधी होना ने उन्होंने थोड़ा साइडलाइन किया सी, फिर प्रियंका गांधी होना ने उन्होंने समझाया कि नहीं इन्हां नूं तुसी नाल लैके चलो। इसे तरह पंजाब दे विच नवजोत सिंह सिद्धू नूं दोबारा शामिल करना कांग्रेस दे विच लैके आउणा, और नवजोत सिंह सिद्धू नूं एक इंपोर्टेंट लीडर प्रोजेक्ट करन दे विच प्रियंका गांधी दा बड़ा अहम रोल रहा। पहले ही मीटिंग प्रियंका गांधी नाल हुई है, तां ही तुसी देखिया कि जिद्दां ही प्रियंका गांधी दा ऐलान किया गया नवजोत सिंह सिद्धू ने अपनी फोटो, तिने जने खड़े ने नवजोत सिंह सिद्धू, प्रियंका गांधी और राहुल गांधी, इन्हें तिना उन्हें अपनी फोटो लगा के फटाफट जकारा ला दिता है। सो मैं नहीं उन्हां दी कोई तारीफ नहीं कर रहा, मैं तुहानूं रियलिटी दस रहा है कि यस कल्ले राहुल गांधी दे वस दा काम नहीं है, और मैं कोई यह भी नहीं कह रहा, देखो सीटां ते इन्हां नूं हजे भी 100-125 सीटां इन्हां ने टारगेट करनी है, कि 200 सीटां कांग्रेस नूं नहीं मिलनियां। प्रियंका जी जिन्ना मर्जी जोर ला लैण, प्रियंका जी जिन्हों मर्जी लैण, कांग्रेस जी असीं कह दईए कि कांग्रेस पार्टी ने कितें 200 सीटां जित जाणियां, नो वे, वो तो जे कांग्रेस पार्टी कितें 150 सीट भी लै जांदी है कांग्रेस विल बी वेरी हैप्पी, वो संतुष्ट होणगे कि असीं 150 सीट जिहड़ी है जित गए। इस वेले जो कहानी बनती है 100 तों 150 की बन रही है कांग्रेस पार्टी की, इस टाइम अगे पिछे गल वक्री हो सकती है। अमित जी तुसीं आउंदे रहो, अमित जी गो अहेड।
जी अमित जी के साथ भी बात करेंगे, और बताना चाहते हैं हमारे साथ हमारे सेगमेंट के मेन स्पॉन्सर जुड़ गए हैं सुख पौरा जी एंड रश्मि जी, वेलकम टू द शो रश्मि जी। थैंक यू वेरी मच।
बहुत बहुत धन्यवाद जी, तुहानू ते साडे सारे लिसनर्स नू प्यार भरी सत श्री अकाल। अज इस मॉर्गेज सैगमेंट विच असीं गलबात करांगे जी उन्हां क्लाइंट्स बारे जिन्हां दीआं फोन कॉल्स आंदियां कि उन्हां दे एग्जिस्टिंग जिहड़ा मॉर्गेज ब्रोकर है मॉर्गेज एजेंट हैगा उन्हां दा फोन नहीं चुक रहा, क्लोजिंग नेड़े आ गई है ते पैनिक हो रहा हैगा। इनिशियली की होया सी कि बैंक ने उन्हां नू मॉर्गेज डिक्लाइन कर दित्ती सी ते किसी मॉर्गेज एजेंट नाल काम कर रहे सी। तो सब तो पहला तो अपने लिसनर्स नू दसना चाहांगी जे तुसी प्री क्वालिफिकेशन करवा लो that is the best way to go ahead kyunki bahut zaruri hai ki tonu pehla pata hoye ki tuhadi situation de hisab de naal tuhadi income vekh ke tuhade credit situation dekh ke tuhade debts vekh ke tuhada credit score dekh ke there are quite a few things bahut sariyan cheezan hundiyan jinnu dekh ke assi ek pre assessment kar sakde ha ek tonu pre qualify kar sakde ha ki tusi kinne li kinni mortgage li qualify karoge especially oh clients jehde ki nava ghar buy karan ja rahe ne तो वो बहुत जरूरी है कि तुसी वो चीज कराओ ताकि तुहानू इन द एंड जिहड़ा हैगा इहो जी सिचुएशन ना फेस करनी पवे जिथे तुहानू डिफिकल्टी हो रही है क्लोजिंग तुहाडी नेड़े आ रही है ते तुहानू कोई रिस्पांस नहीं मिल रहा तुहाडे अपने मॉर्गेज एजेंट कोलो ऐसे नाल नाल ए भी एम्फसाइज करांगे कि हमेशा उस मॉर्गेज एजेंट नाल काम करो जिहड़ा कि ऑनेस्ट है एथिकल है प्रोफेशनल ते एक्सपीरियंस हैगा कम्युनिटी विच रेपुटेशन उहनां दी ते अजकल सारियां गल्लां जिहड़ियां बड़ी ईजी हो गईआं ने ਤੁਸੀਂ ਆਨਲਾਈਨ ਜਾ ਕੇ ਏਜੰਟ ਜਾਂ ਬ੍ਰੋਕਰ ਦਾ ਨਾਂ ਪਾ ਕੇ ਜਾਂ ਜਿਸ ਬ੍ਰੋਕਰੇਜ ਨਾਲ ਉਹ ਕੰਮ ਕਰਦੇ ਨੇ ਉਹਨਾਂ ਦੇ ਜਾ ਕੇ ਰਿਵਿਊਜ਼ ਪੜੋ ਟੈਸਟੀਮੋਨੀਅਲਸ ਪੜੋ ਉਹਨਾਂ ਬਾਰੇ ਕਿ ਉਹਨਾਂ ਦੇ ਬਾਰੇ ਹੋਰ ਲੋਕਾਂ ਦਾ ਕੀ ਕਹਿਣਾ ਹੈ ਕੀ ਐਕਸਪੀਰੀਅੰਸ ਰਿਹਾ ਤਾਂ ਕਿ ਜਿਹੜਾ ਹੈਗਾ ਤੁਹਾਨੂੰ ਇੱਕ ਕਲੀਅਰ ਪਿਕਚਰ ਹੋਏ ਲੇਟਰ ਔਨ ਤੁਹਾਨੂੰ ਜਿਹੜਾ ਹੈਗਾ ਔਖਾ ਨਾ ਹੋਣਾ ਪਏ ਕਿ ਤੁਸੀਂ ਇੱਕ ਦੇ ਆਫਰ ਪਾਤੀ ਡਿਪੋਜ਼ਿਟ ਪਾਤਾ ਹੈਗਾ ਤੇ ਹੁਣ ਐਂਡ ਮੂਮੈਂਟ ਤੇ ਤੁਹਾਡੀ ਮੋਰਗੇਜ ਨਹੀਂ ਹੋ ਰਹੀ ਕਿਉਂਕਿ ਜਿਹੜੇ ਰੂਲਸ ਵੀ ਚੇਂਜ ਹੋਏ ਨੇ ਲਾਸਟ ਈਅਰ ਉਹਦੇ ਨਾਲ ਵੀ ਜਿਹੜਾ ਹੈਗਾ ਕ੍ਰਾਈਟੀਰੀਆ ਮੋਰਗੇਜ ਲੈਣ ਦਾ ਕਾਫੀ ਜਿਹੜਾ ਟਫ ਕਰਤਾ ਬੈਂਕਾਂ ਨੇ ਸੋ ਅਗੇਨ ਇੱਕ ਇਨੀਸ਼ੀਅਲ ਅਸੈਸਮੈਂਟ ਮੈਂ ਹਮੇਸ਼ਾ ਰੈਕਮੈਂਡ ਕਰਦੀ ਹਾਂ ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੁਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ ਜੇ ਤੁਹਾਨੂੰ ਬਹੁਤੀ ਜਾਣਕਾਰੀ ਚਾਹੀਦੀ ਹੈ ਮੋਰਗੇਜਸ ਬਾਰੇ ਪ੍ਰੀ ਅਸੈਸਮੈਂਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 6475449499 ਧੰਨਵਾਦ ਜੀ
ਥੈਂਕ ਯੂ ਸੋ ਮਚ ਰਸ਼ਮੀਤ ਜੀ ਐਂਡ ਹੈਵ ਅ ਵੰਡਰਫੁਲ ਡੇ
ਥੈਂਕ ਯੂ
ਸਾਊਥ ਰੀਜਨ ਤੋਂ ਪ੍ਰਾਈਮ ਟਾਈਮ ਸੁਣ ਰਹੇ ਹਮਾਰੇ ਸਾਰੇ ਲਿਸਨਰਸ ਔਰ ਯੂ ਬੀਜੀ ਬਤਾਨਾ ਚਾਹਤੇ ਹੈ ਸੁਖਪੌਰਾ ਜੀ ਇਸ ਵਕਤ ਹਮਾਰੇ ਸਾਥ ਹੈ ਵੈਲਕਮ ਟੂ ਦ ਸ਼ੋ ਸੁਖਪੌਰਾ ਜੀ
ਸਿਮਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਟਾਈਮ ਦੇਣ ਲਈ ਜੀ
ਜੀ ਸੁਖਪੌਰਾ ਜੀ ਐਂਡ ਸੁਖਪੌਰਾ ਜੀ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਸਾਰੇ ਲਿਸਨਰਸ ਨੂੰ ਪਹਿਲਾਂ ਆਪਣੀ ਸਰਵਿਸਿਜ਼ ਬਾਰੇ ਦੱਸੋ ਤੇ ਨਾਲ ਹੀ ਆਪਣਾ ਫੋਨ ਨੰਬਰ ਵੀ ਦੱਸੋ
ਜੀ ਅਸਮਨ ਜੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੇ ਪ੍ਰਾਪਰਟੀ ਕੋਈ ਸੀਲ ਕਰਨੀ ਹੋਵੇ ਜਾਂ ਬਾਏ ਕਰਨੀ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਨੇ ਸਪੈਸ਼ਲੀ ਕਮਰਸ਼ੀਅਲ ਪ੍ਰਾਪਰਟੀਜ਼ ਜਿਹੜੀ ਹੈਗੀ ਆ ਸੇਲ ਕਰਨੀ ਹੋਵੇ ਜਾਂ ਬਾਏ ਕਰਨੀ ਹੋਵੇ ਜਾਂ ਤੁਸੀਂ ਲੈਂਡ ਦੀ ਜਿਹੜੀ ਹੈਗੀ ਆ ਕੋਈ ਸੇਲ ਕਰਨੀ ਹੋਵੇ ਜਾਂ ਲੈਂਡ ਬਾਏ ਕਰਨੀ ਚਾਹ ਰਹੇ ਹੋ ਕਮਰਸ਼ੀਅਲ ਲੈਂਡ ਹੋਵੇ ਜਾਂ ਤੁਹਾਡੀ ਫਾਰਮਿੰਗ ਲੈਂਡ ਹੋ ਸਕਦੀ ਹੈ ਉਹਦੇ ਲਈ ਕਾਲ ਕੀਤੀ ਜਾ ਸਕਦੀ ਹੈ ਨੰਬਰ ਹੈ ਜੀ ਮੇਰਾ 416-543-2005 416-543-2005 ਇਸ ਨੰਬਰ ਤੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਜਾਂ ਜਿੰਨੀਆਂ ਵੀ ਮੇਰੀਆਂ ਲਿਸਟਿੰਗਸ ਹੁੰਦੀਆਂ ਨੇ ਉਹ ਤੁਸੀਂ sukhpara.com ਨੂੰ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਜਿੰਨੀਆਂ ਵੀ MLS ਲਿਸਟਿੰਗਸ ਨੇ ਉਹ ਵੀ ਤੁਸੀਂ ਮੇਰੀ ਵੈਬਸਾਈਟ ਨੂੰ ਵਿਜ਼ਿਟ ਕਰਕੇ ਜਿਹੜੀਆਂ ਉਹ ਦੇਖ ਸਕਦੇ ਹੋ ਕਿਸੇ ਨੇ ਵੀ ਕੋਈ ਰੀਅਲ ਸਟੇਟ ਦੇ ਰਿਲੇਟਡ ਕੋਈ ਜਿਹੜੀ ਹੈਗੀ ਆ ਡਿਸਕਸ਼ਨ ਕਰਨੀ ਹੋਵੇ ਤਾਂ ਆਫਿਸ ਵਿੱਚ ਬੈਠ ਕੇ ਅਸੀਂ ਗੱਲ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਪਲਾਨ ਹੋਵੇ ਆਉਣ ਵਾਲੇ ਦਿਨਾਂ ਵਿੱਚ ਕੋਈ ਇਨਵੈਸਟਮੈਂਟ ਕਰਨੀ ਹੋਵੇ ਉਸ ਬਾਰੇ ਤੁਸੀਂ ਪਲੈਨਿੰਗ ਕਰਨੀ ਚਾਹੁੰਦੇ ਹੋਵੋ ਤਾਂ ਤੁਸੀਂ ਮੇਰੇ ਆਫਿਸ ਨੂੰ ਵਿਜ਼ਿਟ ਕਰ ਸਕਦੇ ਹੋ ਤੇ ਡਿਟੇਲ ਅਸੀਂ ਡਿਸਕਸ਼ਨ ਜਿਹੜੀ ਆਫਿਸ ਵਿੱਚ ਬੈਠ ਕੇ ਕਰ ਸਕਦੇ ਹਾਂ ਜੀ ਸੋ ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਸੇਲ ਕਰਨੀ ਹੋਵੇ ਸਪੈਸ਼ਲੀ ਲਿਸਟਿੰਗ ਦੀ ਆਪਾਂ ਜ਼ਰੂਰਤ ਹੈਗੀ ਆ ਕਿਸੇ ਨੇ ਵੀ ਰੈਜੀਡੈਂਸ਼ੀਅਲ ਦੇ ਵਿੱਚ ਰੀਸੇਲ ਦੇ ਵਿੱਚ ਕਿਸੇ ਕੋਈ ਪ੍ਰੋਪਰਟੀ ਸੇਲ ਕਰਨੀ ਹੋਵੇ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਲਿਸਟਿੰਗ ਦੀ ਜ਼ਰੂਰਤ ਹੈਗੀ ਆ ਲਿਸਟਿੰਗ ਜਿਹੜੀ ਆ ਸ਼ਾਰਟ ਹੀ ਥੋੜ੍ਹੀ ਇਸ ਵੇਲੇ ਮਾਰਕੀਟ ਵਿੱਚ ਦੇਖੀ ਜਾ ਰਹੀ ਆ ਜੀ ਸੋ ਕਾਲ ਕਰ ਸਕਦੇ ਹੋ ਐਟ 416-543-2005 ਦੇ ਉੱਤੇ ਜੀ ਤੇ ਸਿਮਰ ਜੀ ਕੁਝ ਨਵੀਆਂ ਆਪਾਂ ਕੋਲ ਲਿਸਟਿੰਗਸ ਜਿਹੜੀਆਂ ਨਵੀਆਂ ਰੀਸੈਂਟਲੀ ਲਿਸਟ ਕੀਤੀਆਂ ਨੇ ਉਹ ਦੱਸਣੀਆਂ ਚਾਹ ਰਿਹਾ ਹੈਗਾ ਸਭ ਤੋਂ ਪਹਿਲਾਂ ਇੱਕ ਕਮਰਸ਼ੀਅਲ ਲਿਸਟਿੰਗ ਆਪਾਂ ਕੱਲ ਕੀਤੀ ਹੈ ਜੀ ਉਹਦੇ ਬਾਰੇ ਮੈਂ ਜਾਣਕਾਰੀ ਦੇਣਾ ਚਾਹਾਂਗਾ ਇਹ ਟਰੱਕ ਟਰਮੀਨਲ ਹੈ ਜੀ ਮਿਸੀ ਸਾਗਾ ਦੇ ਵਿੱਚ ਲੋਕੇਟਡ ਹੈਗਾ 1C&401 ਦਾ ਏਰੀਆ ਹੈਗਾ ਅਪਰੋਕਸੀਮੇਟ 9 acres ਹੈ ਜੀ ਟੋਟਲ ਇਹ ਕਾਰਨਰ ਦੀ ਪ੍ਰੋਪਰਟੀ ਹੈਗੀ ਇਹਦੇ ਵਿੱਚ ਜਿਹੜੇ ਹੈਗੇ ਆ ਤਕਰੀਬਨ 50,000 ਸਕੁਅਰ ਫੀਟ ਦੀ ਬਿਲਡਿੰਗ ਬਣੀ ਹੋਈ ਹੈ ਜਿਹੜੀ ਕਿ ਕਰੰਟਲੀ ਐਜ਼ ਏ ਟਰੱਕ ਗਰਾਜ ਟਰੱਕ ਰਿਪੇਅਰ ਸ਼ਾਪ ਜਿਹੜੀ ਹੈਗੀ ਆ ਯੂਜ਼ ਹੋ ਰਹੀ ਆ ਨਾਲ ਦੀ ਨਾਲ ਜਿਹੜੀ ਹੈਗੀ ਆ ਬਾਕੀ ਰਿਮੇਨਿੰਗ ਲੈਂਡ ਦੇ ਵਿੱਚ ਜਿਹੜੀ ਹੈਗੀ ਬਾਕੀ ਪੋਰਸ਼ਨ ਹੈਗਾ ਉਹਦੇ ਵਿੱਚ ਤੁਸੀਂ ਟਰੱਕ ਟ੍ਰੇਲਰ ਜਿਹੜੇ ਆ ਉਹ ਪਾਰਕ ਕਰ ਸਕਦੇ ਹੋ ਜੀ ਸੋ ਡਿਕਸੀ 401 ਦਾ ਏਰੀਆ ਹੈਗਾ ਜੀ E3 ਇਹਦੀ ਜ਼ੋਨਿੰਗ ਹੈਗੀ ਆ ਜਿਹੜੀ ਕਿ ਆਊਟਸਾਈਡ ਸਟੋਰੇਜ ਇਹਦੇ ਵਿੱਚ ਪਰਮਿਟਡ ਹੈਗੀ ਆ ਸੋ ਡਿਕਸੀ ਐਂਡ 401 ਦੇ ਵਿੱਚ ਕਾਫੀ ਹਾਈ ਡਿਮਾਂਡ ਵਾਲਾ ਇਹ ਏਰੀਆ ਹੈਗਾ ਟਰੱਕ ਟਰਮੀਨਲਸ ਦੇ ਲਈ ਡਿਟੇਲ ਇਨਫੋਰਮੇਸ਼ਨ ਕਿਸੇ ਨੇ ਵੀ ਲੈਣੀ ਹੋਵੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਮੈਨੂੰ ਆਫਿਸ ਵਿਜ਼ਿਟ ਕਰਕੇ ਵੀ ਇਸ ਪ੍ਰੋਪਰਟੀ ਦੀ ਡਿਟੇਲ ਇਨਫੋਰਮੇਸ਼ਨ ਲੈ ਸਕਦੇ ਹੋ ਟਰੱਕ ਟਰਮੀਨਲ ਇਨ ਮਿਸੀਸਾਗਾ ਡਿਕਸੀ ਐਂਡ 401 ਦਾ ਏਰੀਆ ਹੈਗਾ ਅਪਰੋਕਸੀਮੇਟ 9 acres ਜਿਹੜੇ ਟੋਟਲ ਹੈਗੇ ਆ E3 ਇਹਦੀ ਜ਼ੋਨਿੰਗ ਹੈਗੀ ਆ ਜੀ ਕਮਰਸ਼ੀਅਲ ਦੇ ਵਿੱਚ ਆਪਣੇ ਕੋਲ ਇਹ ਲਿਸਟਿੰਗ ਹੈਗੀ ਆ ਜਿਹੜੀ ਨਵੀਂ ਲਿਸਟ ਕੀਤੀ ਆ ਇਸ ਤੋਂ ਇਲਾਵਾ ਲੈਂਡਸ ਦੀਆਂ ਕਾਫੀ ਲਿਸਟਿੰਗਸ ਹੈਗੀਆਂ ਜਿਹੜੀਆਂ ਕਿ ਆਫ ਮਾਰਕੀਟ ਜਿਹੜੀਆਂ ਲਿਸਟਿੰਗਸ ਹੈਗੀਆਂ ਨੇ, ਡਿਟੇਲ ਇਨਫੋਰਮੇਸ਼ਨ ਲੈਣ ਲਈ ਉਹਨਾਂ ਲੈਂਡਸ ਬਾਰੇ ਵੀ ਤੁਸੀਂ ਗੱਲ ਕਰ ਸਕਦੇ ਹੋ। ਰੈਜੀਡੈਂਸ਼ੀਅਲ ਦੇ ਵਿੱਚ ਆਪਣੇ ਕੋਲ ਬਰੈਂਪਟਨ ਦੇ ਵਿੱਚ ਹੀ ਇੱਕ ਆਪਾਂ ਹੋਰ ਘਰ ਲਿਸਟ ਕੀਤਾ ਹੈਗਾ ਜਿਹੜਾ ਕਿ ਇਨਵੈਸਟਮੈਂਟ ਜਾਂ ਫਸਟ ਟਾਈਮ ਬਾਹਰ ਲਈ ਕਾਫੀ ਵਧੀਆ ਘਰ ਹੈ ਜੀ। ਇਹ ਪੀਲ ਵਿਲੇਜ ਦਾ ਇਹ ਏਰੀਆ ਹੈਗਾ, ਕੈਨੇਡੀ ਐਂਡ ਕਲੀਅਰੈਂਸ ਵਾਲਾ, ਜਿਹੜਾ 3 bedroom ਦਾ ਡੀਟੈਚ ਬੰਗਲੋ ਹੈਗਾ। ਇਹਦੇ ਵਿੱਚ ਜਿਹੜੀ 2 bedroom ਦੀ ਫਿਨਿਸ਼ ਬੇਸਮੈਂਟ ਵੀ ਬਣੀ ਹੋਈ ਹੈ ਜੀ। ਰੀਸੈਂਟਲੀ ਇਹਦੇ ਵਿੱਚ ਕਾਫੀ ਅਪਡੇਟਸ ਕੀਤੀਆਂ ਗਈਆਂ ਹੈਗੀਆਂ ਇਸ ਘਰ ਦੇ ਵਿੱਚ। ਖਾਲੀ ਪਿਆ, ਐਨੀ ਟਾਈਮ ਤੁਹਾਨੂੰ ਕਲੋਜ਼ਿੰਗ ਮਿਲ ਸਕਦੀ ਆ। ਕਿਸੇ ਨੇ ਐਜ਼ ਏ ਰੈਂਟਲ ਪ੍ਰੋਪਰਟੀ ਲੈਣੀ ਹੋਵੇ ਜਾਂ ਫਿਰ ਤੁਸੀਂ ਫਸਟ ਟਾਈਮ ਬਾਇਰ ਦੇ ਤੌਰ ਤੇ ਪ੍ਰੋਪਰਟੀ ਲੈਣੀ ਚਾਹੁੰਦੇ ਹੋ, ਕਾਫੀ ਵੱਡਾ ਇਹਦਾ ਲੋਟ ਸਾਈਜ਼ ਹੈਗਾ, 50 feet by 115 feet ਇਹਦਾ ਲੋਟ ਸਾਈਜ਼ ਹੈ ਜੀ। $619,000 ਦੀ ਇਹ ਪ੍ਰੋਪਰਟੀ ਸਿਰਫ ਲਿਸਟ ਕੀਤੀ ਗਈ ਹੈ। ਡਿਟੇਲ ਇਨਫੋਰਮੇਸ਼ਨ ਤੁਸੀਂ ਕਾਲ ਕਰਕੇ ਲੈ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕਿਸੇ ਨੇ ਕੋਈ ਪ੍ਰੋਪਰਟੀ ਸੇਲ ਕਰਨੀ ਹੋਵੇ ਕਾਲ ਕਰ ਸਕਦੇ ਹੋ ਐਟ 416-543-2005-416-543-2005 ਜਾਂ ਫਿਰ ਤੁਸੀਂ ਵਿਜ਼ਿਟ ਕਰਕੇ ਲਿਸਟਿੰਗ ਦੇਖ ਸਕਦੇ ਹੋ, ਜਾਂ ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ 416-543-2005। ਥੈਂਕ ਯੂ ਵੈਰੀ ਮਚ ਟਾਈਮ ਦੇਣ ਲਈ ਜੀ।
ਥੈਂਕ ਯੂ ਸੋ ਮਚ ਸਿਪੋਰਾ ਜੀ, ਐਂਡ ਹੈਵ ਅ ਵੰਡਰਫੁਲ ਡੇ।
ਥੈਂਕ ਯੂ
ਜੀ। ਸਾਊਥ ਏਸ਼ੀਅਨ ਤੋਂ ਟਾਈਮ ਟਾਈਮ ਸੁਣ ਰਹੇ ਹਮਾਰੇ ਸਾਰੇ ਲਿਸਨਰਸ, ਬਤਾਨਾ ਚਾਹਤੇ ਹੈ ਹਮਾਰੇ ਲਿਸਨਰਸ ਕੋ ਕਿ ਟੱਚ ਟ੍ਰਾਂਸਪੋਰਟ ਕੋ ਜ਼ਰੂਰਤ ਹੈ। ਇਸ ਦੇ ਡਰਾਈਵਰਸ ਕੀ ਸਿਟੀ ਡਰਾਈਵਰਸ ਵਿਲ ਗੈਟ $20-$21 ਐਨ ਆਰ, ਐਂਡ ਫੋਰ ਯੂ ਐਸ ਡਰਾਈਵਰਸ 80% ਸੇਮ ਡੇ ਰਿਟਰਨ $1.70 ਪਰ ਮਾਈਲ ਦੀਏ ਜਾਤੇ ਹੈ। ਹੈਲਥ ਬੈਨੀਫਿਟ ਇੰਕਲੂਡਿਡ, ਇੰਸ਼ੋਰੈਂਸ ਪਲੇਟ ਐਂਡ ਟੋਲ ਪੇਡ ਬਾਈ ਕੰਪਨੀ। ਸੁਖਵਿੰਦਰ ਟੱਚ ਜੀ ਕੋ ਕਰਨਾ ਹੈ ਆਪਣੇ ਕਾਲ 416-666-9520 ਪਰ, 416-666-9520 ਪਰ ਕਰਨਾ ਹੈ ਆਪਣੇ ਕਾਲ। ਔਰ ਬਤਾਨਾ ਚਾਹਤੇ ਹੈ ਅਗਰ ਆਪ ਮਾਡਰਨ ਟਾਊਨ ਹੋਮ ਲੈਣਾ ਚਾਹਤੇ ਹੈ ਵੌਨ ਮੇ ਯਾ ਫਿਰ ਮਾਡਰਨ ਟਾਊਨ ਹੋਮ ਇਨ ਫੋਰਟ ਕ੍ਰੈਡਿਟ, ਤੋ ਕਿੰਗਸਮੈਨ ਗਰੁੱਪ ਲੇਕਰ ਆ ਰਹੇ ਹੈ ਆਪਕੇ ਲਈ ਨਯਾ ਪ੍ਰੋਜੈਕਟ। 26 January ਕੋ ਓਪਨਿੰਗ ਹੈ ਮਾਡਰਨ ਟਾਊਨ ਹੋਮਸ ਕੀ ਇਨ ਵੌਨ, ਸਟਾਰਟਿੰਗ ਫਰੋਮ ਮਿਡ 600, ਐਂਡ ਮਾਡਰਨ ਟਾਊਨ ਹੋਮਸ ਇਨ ਫੋਰਟ ਕ੍ਰੈਡਿਟ ਸਟਾਰਟਿੰਗ ਫਰੋਮ ਮਿਡ 500। ਅਗਰ ਆਪ ਇੰਟਰਸਟਡ ਹੈ ਤੋ kingsmen.ca ਪਰ ਜਾ ਕਰ ਆਪ ਸਾਰੀ ਜਾਣਕਾਰੀ ਲੈ ਸਕਤੇ ਹੈ kingsmen.ca ਪਰ। ਭੰਗੜਾ ਸਿੱਖਣਾ ਚਾਹਤੇ ਹੈ, ਕਿਸੀ ਵੀ ਤਰ੍ਹਾਂ ਕੀ ਡਾਂਸ ਫਾਰਮ ਸਿੱਖਣਾ ਚਾਹਤੇ ਹੈ ਤੋ ਨੱਚ ਦੀ ਜਵਾਨੀ ਅਕੈਡਮੀ ਕੋ ਕਰਨਾ ਹੈ ਕੰਟੈਕਟ 9057931000 ਪਰ, 9057931000 ਇਜ਼ ਦ ਨੰਬਰ ਟੂ ਕਾਲ ਨੱਚ ਦੀ ਜਵਾਨੀ ਅਕੈਡਮੀ। ਔਰ ਆਪਣੀ ਕਿਸੀ ਫੰਕਸ਼ਨ ਮੇ ਭੰਗੜਾ ਪਰਫਾਰਮੈਂਸ ਕਰਾਨਾ ਚਾਹਤੇ ਹੈ ਤੋ ਵੀ ਆਪ ਇਹਨੇ ਕੰਟੈਕਟ ਕਰ ਸਕਤੇ ਹੈ 9057931000 ਪਰ ਕਰਨਾ ਹੈ ਕਾਲ 9057931000। ਔਰ ਰਨਿੰਗ ਟੈਕਸੀ ਬਿਜ਼ਨਸ ਫਾਰ ਸੇਲ ਕਲੋਜ਼ ਟੂ ਦ ਜੀਟੀਏ ਵਿਦ 50 ਟੈਕਸੀ ਲਾਇਸੈਂਸ ਪਲੇਸ ਐਂਡ ਅ ਗਵਰਨਮੈਂਟ ਕੰਟਰੈਕਟ ਲਿਖਰ ਆਏ ਹੈ ਵਿਸ਼ਾਨ ਜੀ ਆਪਕੇ ਲਈ, ਕਾਲ ਕਰ ਸਕਤੇ ਹੈ ਆਪ ਇਹਨੇ 416-527-8550 ਪਰ, 416-527-8550 ਪਰ ਆਪ ਕਾਲ ਕਰ ਸਕਤੇ ਹੈ। ਔਰ KGS ਟ੍ਰਾਂਸਪੋਰਟ ਕੋ ਜ਼ਰੂਰਤ ਹੈ ਇਸ ਦੇ ਡਰਾਈਵਰਸ ਕੀ ਫਾਰ US, ਕਲੀਨ CV ਆਰ ਰਿਕੁਆਇਰਡ। ਜਿੰਦਰ ਬੁੱਤਰ ਜੀ ਕੋ ਕਰਨਾ ਹੈ ਕਾਲ 6476286100 ਪਰ, 6476286100 ਪਰ। ਖਾਣੇ ਕਾ ਮਜ਼ਾ ਲੈਣਾ ਚਾਹਤੇ ਹੈ ਔਰ ਸਾਥ ਸਾਥ ਸ਼ੋਪਿੰਗ ਵੀ ਕਰਨਾ ਚਾਹਤੇ ਹੈ ਤੋ ਯੇ ਪੋਸੀਬਲ ਹੈ ਸਿਰਫ ਸ਼ੈਫ ਸੰਜੀਵ ਕਪੂਰ ਖਜ਼ਾਨਾ ਇਨ ਮਿਲਟਨ ਪਰ, ਜਹਾਂ ਪਰ ਸਟਾਰ ਸ਼ੈਫ ਰੈਸਿਪੀਜ਼ ਇੰਜੋਏ ਕਰਤੇ ਹੈ ਔਰ ਵਹੀਂ ਪਰ ਸ਼ੋਪਿੰਗ ਵੀ ਸਾਥ ਇੰਜੋਏ ਕਰਤੇ ਹੈ। It is just 5 minutes away from Toronto Premium Outlet Mall. Shop and hop to dine in at Milton Khazana, 1185 Maple Avenue, Milton par hai ye, right on 401. Call kar sakte hain aap 905-636-9992 par, 905-636-9992. And SMS logistics ko zarurat hai AZ drivers ki within Canada and US, owner operators ki bhi inhe zarurat hai. Aap interested hain to SMS logistics par call kar sakte hain
7607093 7090 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 7 0 0 9 4 7 5 3 3 ਅੰਮ੍ਰਿਤਸਰ ਦੇਖ ਲਓ ਉਹਨਾਂ ਦੇ ਚਾਰ ਦਰਵਾਜ਼ੇ ਨੇ, ਜਿਹੜੀ ਇਹਨਾਂ ਨੇ ਮੱਕਾ ਮਦੀਨਾ ਦੀ ਗੱਲ ਕੀਤੀ ਉੱਥੇ ਸਿਰਫ ਮੁਸਲਮਾਨ ਹੀ ਅਲਾਊਡ ਨੇ, ਪਰ ਇਸੇ ਕਰਕੇ ਜਿਹੜੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਸਰਬ ਸਾਂਝਾ ਧਰਮ ਕਿਹਾ ਗਿਆ, ਜਿਹੜੇ ਮਰਜ਼ੀ ਧਰਮ ਦੇ ਲੋਕ ਆਉਣ ਤੇ ਉੱਥੇ ਆਉਂਦੇ ਵੀ ਨੇ। ਇਹ ਨਹੀਂ ਵੀ ਇਕੱਲੇ ਸਿੱਖ ਹੀ ਜਾਂਦੇ ਨੇ, ਪੂਰੀ ਦੁਨੀਆਂ ਤੋਂ ਕ੍ਰਿਸਚਨ ਜੋ ਬੋਧੀ ਜੋ ਹਿੰਦੂ ਸਾਰੇ ਹੀ ਦੁਨੀਆਂ ਦੇ ਜਿਹੜੇ ਲੋਕ ਨੇ ਉੱਥੇ ਜਾਂਦੇ ਨੇ ਤੇ ਉਸ ਪੰਕਤੀ 'ਚ ਬੈਠ ਕੇ ਲੰਗਰ ਖਾਂਦੇ ਨੇ ਉੱਥੇ ਇੱਕ ਆ ਕੇ ਆਪਣੀ ਸ਼ਰਧਾ ਦਾਣ। ਤੇ ਆਮ ਆਪਾਂ ਜੇ ਉਦਾਹਰਣ ਦੇਖੀਏ, ਆਮ ਜਿਹੜੇ ਹੋਰ ਵੀ ਗੁਰੂ ਘਰ ਨੇ ਗੁਰਦੁਆਰੇ ਨੇ ਜਾਂ ਬਾਹਰ ਨੇ ਉੱਥੇ ਵੀ ਸਾਰੇ ਜਿਹੜੇ ਹਿੰਦੂ ਨੇ ਉਹ ਇੱਦਾਂ ਹੀ ਜਾਂਦੇ ਨੇ। ਇਹ ਨਹੀਂ ਵੀ ਭਾਵੇਂ ਉਹ ਸਿੱਖ ਧਰਮ ਦੇ ਗੁਰੂ ਗੁਰਦੁਆਰੇ ਨੇ ਲੀਡ ਉਹ ਕਰਦੇ ਨੇ, ਬਟ ਉੱਥੇ ਸਾਰੇ ਧਰਮਾਂ ਨੂੰ ਆਉਣ ਦੀ ਆਗਿਆ, ਕੋਈ ਇਸ ਇੱਦਾਂ ਨਹੀਂ ਹੈਗਾ ਵੀ ਸਪੈਸ਼ਲੀ ਹੀ ਜੀ ਉੱਥੇ ਸਿੱਖ ਹੀ ਜਾਂਦੇ ਨੇ ਜਾਂ ਉਹੀ ਆਉਣਗੇ ਉੱਥੇ।
ਠੀਕ ਹੈ ਠੀਕ ਹੈ ਜੀ,
ਜਿਹੜਾ ਪਾਕਿਸਤਾਨ ਜਿਹੜਾ ਪਾਕਿਸਤਾਨ ਨੇ ਕੀਤਾ ਇਹ ਖੁੱਲਾ ਲਾਂਘਾ ਜਿਹੜਾ ਹੁੰਦਾ ਉਹ ਉਦੋਂ ਮਤਲਬ ਹੁੰਦਾ ਵੀ ਜਿਹੜਾ ਮਰਜ਼ੀ ਆਵੇ। ਇੱਕ ਜਿੱਦਾਂ ਨਨਕਾਣਾ ਸਾਹਿਬ ਸੀ ਜਿਹੜੇ ਹੁਣ ਤੋਂ ਪਹਿਲਾਂ ਜਾਂਦੇ ਸੀ ਉਹ ਸਪੈਸ਼ਲੀ ਜਿਹੜੇ ਆਪਣੇ ਸਿੱਖ ਲੋਕਾਂ ਸ਼ਰਧਾ ਸੀ ਉਹ ਦੇਖਣ ਜਾਂਦੇ ਸੀ, ਬਟ ਹੁਣ ਜਦੋਂ ਤੁਸੀਂ 500 ਲੋਕਾਂ ਨੂੰ ਲਿਮਿਟ ਦਿੱਤੀ ਐਵਰੀ ਡੇ ਲੋਕਾਂ ਨੇ ਜਾਣਾ ਉਹਦੇ ਲਈ ਇਕੱਲਾ ਤੁਸੀਂ ਇੱਕ ਕਹਿਤਾ ਵੀ ਸਿੱਖ ਹੀ ਆ ਸਕਣਗੇ, ਇਹ ਗੱਲ ਜਾਇਜ਼ ਨਹੀਂ ਹੈਗੀ, ਇਹ ਗੱਲ ਗਲਤ ਆ। ਦੂਸਰੀ ਗੱਲ ਇੱਕ ਥੋੜ੍ਹੀ ਜਿਹੀ ਹੋਰ ਜੀ, ਜਿਹੜੀ ਤੁਸੀਂ ਆਪਣੇ ਯੂਪੀ ਦੀ ਗੱਲ ਕਰਦੇ ਹੁਣ ਜਿਹੜੀ ਆਪਣੇ ਜਿਹੜੇ ਆਏ ਨੇ ਜਿਹੜੇ ਉਹਨਾਂ ਦੇ ਸੈਸਟਰ ਪ੍ਰਿਯੰਕਾ ਗਾਂਧੀ ਤੇ ਜਿਹੜੇ ਸਿੰਧੀਆ, ਤੇ ਉੱਧਰ ਦੂਸਰੇ ਪਾਸੇ ਜੀ ਆਪਣੇ ਜਿਹੜੇ ਦੋ ਜਣੇ ਨੇ ਮਾਇਆਵਤੀ ਤੇ ਕਲੇਸ਼ ਇਕੱਠੇ ਹੋਏ ਨੇ, ਜਾਂ ਤੇ ਤਿੰਨੇ ਇਕੱਠੇ ਹੋ ਜਾਂਦੇ ਤੁਹਾਨੂੰ ਨੀ ਲੱਗਦਾ ਹੁਣ ਕਾਂਗਰਸ ਇਹਨਾਂ ਦੇ ਨਾਲ ਪ੍ਰਿਯੰਕਾ ਗਾਂਧੀ ਜਾਂ ਸਿੰਧੀਆ ਨਾਲ ਹੋ ਕੇ ਇਹਨਾਂ ਦੀਆਂ ਵੋਟਾਂ ਦੇ ਵਿੱਚ ਫਰਕ ਪਏਗਾ? ਮੁਸਲਿਮ ਵੋਟ ਵੀ ਉਹ ਸੋਚਣਗੇ ਅਸੀਂ ਕਿੱਧਰ ਮੁਲਾਇਮ ਵੱਲ ਜਾਈਏ, ਮੁਲਾਇਮ ਮਾਇਆਵਤੀ ਵੱਲ ਜਾਈਏ ਜਾਂ ਇੱਧਰ ਕਾਂਗਰਸ ਵੱਲ ਲਾਈਏ? ਇਹਦਾ ਫਾਇਦਾ ਬੀਜੇਪੀ ਨੂੰ ਹੋ ਸਕਦਾ? ਬਿਹਤਰ ਜੇ ਹੁੰਦਾ ਜੇ ਇਕੱਠੇ ਤਿੰਨੇ ਇਕੱਠੇ ਹੁੰਦੇ ਫਿਰ ਜ਼ਿਆਦਾ ਸੀਟਾਂ ਦਾ ਫਰਕ ਪੈਣਾ ਸੀ, ਜਾਂ ਇਹਨਾਂ ਨੂੰ ਨੁਕਸਾਨ ਹੋ ਸਕਦਾ? ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸਿਓ ਜੀ।
ਹਾਂਜੀ, ਥੈਂਕ ਯੂ ਜੀ। ਬਿਲਕੁਲ, ਜੇ ਤਿੰਨੇ ਇਕੱਠੇ ਹੋ ਕੇ ਇਲੈਕਸ਼ਨ ਲੜਨ ਤਾਂ ਇਹਨਾਂ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈਗਾ, ਔਰ ਹੋ ਸਕਦਾ ਇਸੇ ਕਾਰਨ ਮੈਨੂੰ ਲੱਗ ਰਿਹਾ ਕਿ ਗੱਲਬਾਤ ਜਾਰੀ ਰਹੇਗੀ। ਹੁਣ ਅਲੱਗ ਅਲੱਗ ਇਲੈਕਸ਼ਨ ਲੜਨ ਦੀ ਗੱਲ ਜ਼ਰੂਰ ਕਰ ਰਹੇ ਨੇ, ਪਰ ਹੋ ਸਕਦਾ ਹੈ ਕਿ ਮਾਇਆਵਤੀ ਜੀ ਮੰਨ ਜਾਣ। ਅਖਿਲੇਸ਼ ਯਾਦਵ ਨੂੰ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਕੋਈ ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਹੈ। ਵਿਰਕ ਸਾਹਿਬ ਤੁਸੀਂ ਆਉਂਦੇ ਹੋ, ਵਿਰਕ ਸਾਹਿਬ ਗੋ ਅਹੈਡ।
ਹਾਂਜੀ ਯੁੱਧ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਅੱਛਾ, ਇੱਕੋ ਜਿਹੜੀ ਲਾਂਘੇ ਵਾਲਾ ਇਸ਼ੂ ਜਿਹੜੀ ਮੈਂ ਗੱਲ ਕਹੀ ਤੁਸੀਂ ਹੁਣ ਕਲੀਅਰ ਕੀਤਾ, ਉਹਦੇ 'ਚ ਦੇਖੋ ਉਹਨਾਂ ਨੇ ਉੱਥੇ ਸਿਟੀਜਨਸ਼ਿਪ 'ਤੇ ਅਹਿਮਦੀਆ ਕਮਿਊਨਿਟੀ ਨੂੰ ਅਲਾਓ ਕੀਤਾ, ਅਹਿਮਦੀਆ ਮੁਸਲਿਮ ਨੂੰ ਅਲਾਓ ਕੀਤਾ, ਔਰ ਇਲੈਕਸ਼ਨ ਸਿਰ 'ਤੇ ਨੇ ਉਹ ਉਹਨਾਂ ਨੇ ਵੋਟ ਬੈਂਕ ਨੂੰ ਟਾਰਗੇਟ ਕੀਤਾ ਹੈਗਾ ਉਹ ਡਿਸੀਜ਼ਨ ਲੈ ਕੇ। ਉਹ ਡਿਸੀਜ਼ਨ ਨਾ ਲੈਣ ਦੀ ਲੋੜ ਹੀ ਕੋਈ ਨਹੀਂ ਸੀ, ਅੰਦਰ ਖਾਤਾ ਚੁੱਪਰ ਕੇ ਜਿਹਨਾਂ ਨੂੰ ਸਿਟੀਜਨਸ਼ਿਪ ਦੇਣੀ ਸੀ ਦੇਈ ਜਾਂਦੇ, ਅੱਗੇ ਵੀ ਤਾਂ ਦੇਈ ਜਾਂਦੇ ਨੇ, ਅੰਦਰ ਖਾਤੇ ਦੇਈ ਜਾਂਦੇ ਓਪਨਲੀ। ਇਸ ਗੱਲ ਨੂੰ ਨੀਤੀ ਕਰਨਾ ਚਾਹੀਦਾ, ਉਹ ਸਿੱਧਾ ਉਹਨਾਂ ਨੇ ਵੋਟ ਬੈਂਕ ਨੂੰ ਕੀਤਾ ਖੁਸ਼ ਕਰਨ ਵਾਸਤੇ। ਇਸ ਤਰ੍ਹਾਂ ਹੀ ਹੁਣ ਉਹਦਾ ਪਾਕਿਸਤਾਨ ਨੇ ਕੀਤਾ ਵੀ ਜੇ ਤੁਸੀਂ ਸਾਡੇ ਮੁਸਲਿਮ ਨੂੰ ਇਸ ਤਰ੍ਹਾਂ ਇੱਕ ਪਾਸੇ ਰੱਖ ਕੇ ਡਿਸੀਜ਼ਨ ਲੈਂਦੇ ਹੋ, ਨਹੀਂ ਐਜ਼ ਏ ਹਿਊਮਨ ਬੀਇੰਗ ਕੰਸੀਡਰ ਕਰਦੇ, ਤੇ ਅਸੀਂ ਤਾਂ ਤੁਹਾਨੂੰ ਵੀ ਕਿਉਂ ਕੰਸੀਡਰ ਕਰੀਏ? ਜੇ ਤੁਸੀਂ ਸਮਝੋ ਕਿ ਮੁਸਲਿਮ ਤੁਹਾਡੇ ਦੁਸ਼ਮਣ ਨੇ ਤੇ ਅਸੀਂ ਤੁਹਾਨੂੰ ਆਪਣਾ ਦੁਸ਼ਮਣ ਸਮਝਦੇ ਹਾਂ, ਅਸੀਂ ਕਿਉਂ ਤੁਹਾਨੂੰ ਆਪਣੇ ਕੰਟਰੀ 'ਚ ਲਾਓ? ਅਸੀਂ ਤੁਹਾਡੇ 'ਤੇ ਡਾਊਟ ਕਰਦੇ ਹਾਂ ਕਿ ਤੁਸੀਂ ਸਾਡੇ ਕੰਟਰੀ 'ਚ ਆ ਕੇ
ਜਿਹੜੀ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਇਹਨਾਂ ਤਿੰਨਾਂ ਹੀ ਕੰਟਰੀਜ਼ ਦੇ ਵਿੱਚ ਮੁਸਲਿਮ ਮੈਜੋਰਿਟੀ ਦੇ ਵਿੱਚ ਹੈਗੇ ਨੇ, ਠੀਕ ਹੈ? ਸੋ ਜੇ ਤੁਸੀਂ ਅੱਜ ਕੋਈ ਬੰਦਾ ਇੱਥੋਂ ਆ ਕੇ ਜੇ ਕੋਈ ਰਿਫਿਊਜੀ ਸਟੇਟਸ ਕਲੇਮ ਕਰਦਾ ਹੈ, ਫਰਜ਼ ਕਰ ਲਓ ਕੋਈ ਰਿਫਿਊਜੀ ਸਟੇਟਸ ਕਲੇਮ ਕਰਦਾ, ਉਹ ਕਹਿੰਦਾ ਜੀ ਮੈਂ ਹਿੰਦੂ ਹਾਂ ਤੇ ਮੈਨੂੰ ਇੰਡੀਆ ਦੇ ਵਿੱਚ ਬੜਾ ਵੱਡਾ ਖਤਰਾ ਹੈ। ਹਿੰਦੂ ਹੋ ਕੇ ਉਹ ਕਹਿਣਗੇ ਜੀ ਤੁਹਾਨੂੰ ਇੰਡੀਆ 'ਚ ਕਿੱਦਾਂ ਬੜਾ ਵੱਡਾ ਖਤਰਾ ਹੋ ਗਿਆ, ਤੁਸੀਂ ਤਾਂ ਮੈਜੋਰਿਟੀ 'ਚ ਹੈਗੇ ਹੋ। ਜੇ ਕੋਈ ਜਿਹੜੇ ਜੰਮੂ ਕਸ਼ਮੀਰ ਦੇ ਵੀ ਜਿਹੜੇ ਬਾਹਰ ਨਿਕਲੇ ਨੇ ਹਿੰਦੂ, ਉਹ ਵੀ ਅੱਜ ਦਿੱਲੀ 'ਚ ਬੈਠੇ ਨੇ, ਉਹਨਾਂ ਨੂੰ ਇੱਥੇ ਰਿਫਿਊਜੀ ਸਟੇਟਸ ਮਿਲਦਾ ਕੈਨੇਡਾ ਦੇ ਵਿੱਚ। ਜੇ ਕੋਈ ਇਹ ਕਹਿੰਦਾ ਕਿਸੇ ਜ਼ਮਾਨੇ ਦੇ ਵਿੱਚ, ਕਿਸੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਨੇ, ਅਸੀਂ ਰਿਫਿਊਜੀ ਸਟੇਟਸ ਕਲੇਮ ਕਰਦੇ ਹਾਂ ਕਿਉਂਕਿ ਅਸੀਂ ਮਾਈਨੋਰਟੀ 'ਚ ਹੈਗੇ ਹਾਂ, ਠੀਕ ਹੈ, ਉਹਨਾਂ ਨੂੰ ਮਿਲਦਾ ਸੀ ਇੱਥੇ ਰਿਫਿਊਜੀ ਸਟੇਟਸ। ਇਸੇ ਤਰ੍ਹਾਂ ਜਿਹੜਾ ਇੰਡੀਆ ਦੇ ਵਿੱਚ ਹੁਣ ਸਿੱਖ ਆ, ਬੜੇ ਸਾਰੇ ਸਿੱਖ ਜਿਹੜੇ ਨੇ ਅਫਗਾਨਿਸਤਾਨ ਦੇ ਵਿੱਚ ਇਸ ਵੇਲੇ ਖਰਾਬ ਹਾਲਾਤ 'ਚ ਨੇ, ਤੇ ਸਿੱਖ ਤੇ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਜਾ ਕੇ ਦਾਅਵਾ ਕਰ ਸਕਦਾ ਹੈ ਕੋਈ ਸਿੱਖ ਕਿ ਜੀ ਹਾਂਜੀ ਮੈਂ ਇੱਥੇ ਮਾਈਨੋਰਿਟੀ 'ਚ ਹੈਗਾ ਜੀ, ਮੈਨੂੰ ਇੱਥੇ ਦਿੱਕਤਾਂ ਆ ਰਹੀਆਂ? ਕੋਈ ਹਿੰਦੂ ਤਾਂ ਕਰ ਸਕਦਾ ਹੈ, ਕੋਈ ਕ੍ਰਿਸ਼ਚਨ ਕਰ ਸਕਦਾ ਹੈ, ਕੋਈ ਪਾਰਸੀ ਕਰ ਸਕਦਾ ਹੈ, ਕੋਈ ਅਹਿਮਦੀਆ ਮੁਸਲਿਮ ਕਰ ਸਕਦਾ ਹੈ। ਲੇਕਿਨ ਜੇ ਤੁਸੀਂ ਇਹ ਕਹੋਗੇ ਜੀ ਹਾਂਜੀ ਜਾ ਕੇ ਉੱਥੇ ਮੁਸਲਿਮ ਕਲੇਮ ਕਰ ਦੇਵੇ, ਇਹ ਥੋੜ੍ਹੀ ਪੋਸੀਬਲ ਹੈ, ਇਹ ਹੋ ਹੀ ਨਹੀਂ ਸਕਦਾ। ਆਓ ਅੱਛਾ, ਦੂਸਰੀ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਦਾ, ਔਰ ਇੰਡੀਆ ਨੇ ਇਹ ਨਹੀਂ ਕਿਹਾ ਕਿ ਜੀ ਹਾਂਜੀ ਅਸੀਂ ਉਹਨਾਂ ਨੂੰ ਬਿਲਕੁਲ ਹੀ ਡਿਨਾਈ ਕਰ ਦਾਂਗੇ। ਅਦਨਾਨ ਸਾਮੀ ਹੈ, ਬੜਾ ਮਸ਼ਹੂਰ ਸਿੰਗਰ ਹੈ, ਅਦਨਾਨ ਸਾਮੀ ਪਾਕਿਸਤਾਨ ਦਾ ਬੜਾ ਮਸ਼ਹੂਰ ਸਿੰਗਰ ਹੈ, ਉਹ ਇੰਡੀਆ ਆਇਆ, ਉਹਨੇ ਇੰਡੀਆ ਆ ਕੇ ਸਿਟੀਜ਼ਨਸ਼ਿਪ ਲੈਣੀ ਚਾਹੀ, ਉਹ ਲੈ ਲਈ ਉਹਨੇ, ਪ੍ਰੋਸੈਸ ਹਜੇ ਵੀ ਵੈਲਿਡ ਹੈ। ਸਿਰਫ ਇਹਨਾਂ ਨੇ ਤਬਦੀਲੀ ਕੀ ਕੀਤੀ ਹੈ ਕਿ ਜਿਹਨਾਂ ਨੂੰ ਪਹਿਲਾਂ 12-12, 14-14, 15-15 ਸਾਲ ਲੱਗ ਜਾਂਦੇ ਸੀ, 12-15 ਸਾਲ ਦੀ ਬਜਾਏ ਉਹਨਾਂ ਨੇ ਉਹਨਾਂ ਨੂੰ ਸਪੀਡ ਕਰਕੇ ਉਹ 5 ਸਾਲ ਦੇ ਵਿੱਚ ਦੇਣੀ ਸ਼ੁਰੂ ਕਰ ਦੇਣਗੇ। ਇਹੀ ਫਰਕ ਹੈ, ਔਰ ਐਸਾ ਨਹੀਂ ਹੈ ਕੱਲ ਨੂੰ ਕੋਈ ਕਲੋਜ਼ ਐਸੀ ਨਹੀਂ ਲਿਖੀ ਕਿਤੇ ਵੀ ਕਿ ਕੋਈ ਵੀ ਬੰਦਾ ਪਾਕਿਸਤਾਨ ਤੋਂ ਜੇ ਮੁਸਲਿਮ ਹੈ ਤੇ ਉਹ ਇੰਡੀਆ ਆ ਕੇ ਸਿਟੀਜ਼ਨਸ਼ਿਪ ਨਹੀਂ ਲੈ ਸਕਦਾ। ਮੈਂ ਤੁਹਾਨੂੰ ਹੁਣੇ ਅਦਨਾਨ ਸਾਮੀ ਦਾ ਐਗਜ਼ਾਮਪਲ ਦੇ ਕੇ ਹਟਿਆ ਕਿ ਅਦਨਾਨ ਸਾਮੀ ਪਾਕਿਸਤਾਨ ਛੱਡ ਕੇ ਇੰਡੀਆ ਆ ਗਿਆ, ਉਹ ਕਹਿੰਦਾ ਜੀ ਮੈਂ ਇੰਡੀਆ ਦੀ ਸਿਟੀਜ਼ਨਸ਼ਿਪ ਲੈਣੀ ਹੈ, ਉਹਨੇ ਦੇ ਦਿੱਤੀ ਇੰਡੀਆ ਦੀ ਸਿਟੀਜ਼ਨਸ਼ਿਪ। ਸੋ ਦੇਰ ਇਜ਼ ਨੋ ਕਲੋਜ਼ ਪ੍ਰੋਹਿਬਿਟਿੰਗ ਦੈਮ, ਤੁਸੀਂ ਦਾਅਵਾ ਕਰ ਸਕਦੇ ਹੋ ਜੀ। ਗੋ ਅਹੈਡ ਵਿਰਕ ਸਾਹਿਬ।
ਚਲੋ
ਅਹਿਮਦੀਆ ਮੁਸਲਿਮ ਕਮਿਊਨਿਟੀ ਨੂੰ ਕੈਨੇਡਾ ਚ ਵੀ ਦਿੱਤਾ ਜਾਂਦਾ ਹੈਗਾ, ਸ਼ਰਨ ਦਿੱਤੀ ਜਾਂਦੀ ਹੈ ਕੈਨੇਡਾ ਦੇ ਵਿੱਚ, ਔਰ ਅਹਿਮਦੀਆ ਮੁਸਲਿਮ ਕਮਿਊਨਿਟੀ ਜਿਹੜੀ ਆ ਉਹ ਪਾਕਿਸਤਾਨ ਦੇ ਵਿੱਚ ਮਾਇਨੋਰਿਟੀ 'ਚ ਹੈਗੀ ਆ, ਅਹਿਮਦੀਆ ਮੁਸਲਿਮ ਕਮਿਊਨਿਟੀ ਨੂੰ ਇਸ਼ੂਜ਼ ਹੁੰਦੇ ਨੇ ਉੱਥੇ ਪਾਕਿਸਤਾਨ ਦੇ ਵਿੱਚ, ਅਤੇ ਇੰਡੀਆ ਨੇ ਵੀ ਦੇ ਦਿੱਤਾ, ਉਹਦੇ 'ਚ ਇੰਡੀਆ ਨੇ ਕੀ ਗਲਤ ਕੀਤਾ? ਔਰ ਤੁਹਾਨੂੰ ਪਤਾ ਹੈ ਕਿ ਅਹਿਮਦੀਆ ਕਮਿਊਨਿਟੀ ਦਾ ਬੜਾ ਵੱਡਾ ਲਿੰਕ ਹੈਗਾ ਉੱਥੇ ਇੰਡੀਆ ਦੇ ਵਿੱਚ। ਹਾਂਜੀ, ਗੋ ਅਹੈਡ।
ਮੈਂ ਤਾਂ ਸ਼ੀਆ ਜਾਂ ਸੁੰਨੀ ਹੈ ਹੀ ਨਹੀਂ, ਵੀ ਕੈਨ ਕਲੇਮ ਦੱਸ।
ਹਾਂਜੀ,
ਇਹ ਮੇਰੇ ਹਿਸਾਬ ਨਾਲ ਵੋਟ ਬੈਂਕ ਨੂੰ ਟਾਰਗੇਟ ਕੀਤਾ ਉਹਨਾਂ
ਨੇ। ਨਹੀਂ, ਫਿਰ ਉਹੀ ਗੱਲ, ਵੋਟ ਬੈਂਕ ਨੂੰ ਟਾਰਗੇਟ ਕੀਤਾ ਗਿਆ, ਤੁਸੀਂ ਕਹਿ ਸਕਦੇ ਹੋ ਵੋਟ ਬੈਂਕ ਨੂੰ ਟਾਰਗੇਟ ਕੀਤਾ ਗਿਆ ਹੈਗਾ, ਇਹ ਤੁਸੀਂ ਬਿਲਕੁਲ ਇਹ ਬਿਆਨ ਦੇ ਸਕਦੇ ਹੋ, ਪਰ ਮੈਂ ਤੁਹਾਨੂੰ ਲੌਜਿਕ ਦੱਸ ਰਿਹਾ, ਇਹਦੇ ਪਿੱਛੇ ਲੌਜਿਕ ਦੱਸੋ ਨਾ ਤੁਸੀਂ, ਗਲਤ ਕੀ ਹੈ ਇਹਦੇ ਪਿੱਛੇ, ਕੀ ਗਲਤੀ ਆ ਉਹਦੀ, ਉਹ ਦੱਸੋ ਮੈਨੂੰ।
ਦੂਸਰੇ ਪੋਲਿਟਿਕਸ ਤੇ ਆ ਜਾਏ ਇੰਡੀਆ ਵਾਲੀ।
ਹਾਂ, ਦੂਸਰੀ ਤੇ ਆ ਜਾਓ ਜੀ, ਆਓ ਜੀ ਦੂਸਰੀ ਤੇ।
ਇਹ ਕਾਂਗਰਸ ਜਿਹੜੀ ਹੈ, ਦੇਖੋ ਜੇ ਐਂਡ ਕੇ, ਹਿਮਾਚਲ, ਪੰਜਾਬ, ਹਰਿਆਣਾ, ਰਾਜਸਥਾਨ, ਮੱਧਿਆ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਹੋਰ ਵੀ ਕਈ ਸਟੇਟਾਂ ਜਿਹੜੀਆਂ ਨੇ ਯੂਪੀ ਦੇ ਵਿੱਚ, ਇਕੱਲੇ ਇਕੱਲੇ ਤੌਰ ਤੇ ਲੜਦੀ ਪਈ ਹੈ, ਔਰ ਇਹ ਚੰਗੀਆਂ ਸੀਟਾਂ ਲੈ ਕੇ ਜਾਏਗੀ ਇੱਧਰੋਂ। ਲੇਕਿਨ ਜਿਹੜੀ ਯੂਪੀ ਹੈ, ਯੂਪੀ ਦੇ ਵਿੱਚ ਇਕੱਲਾ ਉਹ ਇਹ ਇਸ ਨੂੰ ਕਰਕੇ ਨਹੀਂ ਤੇ ਉਹਨਾਂ ਨੂੰ ਵੋਟ ਬੈਂਕ ਤੋੜਨ ਵਾਸਤੇ ਕੀਤਾ, ਉਹ ਇੱਕ ਮਾਇਆਵਤੀ ਤੇ ਅਖਿਲੇਸ਼ ਨੇ ਜਿਸ ਤਰੀਕੇ ਨਾਲ ਕਾਂਗਰਸ ਨੂੰ ਅੱਖਾਂ ਵਿਖਾਈਆਂ ਤਿੰਨ ਚਾਰ ਜਿਹੜੇ ਬਾਈ ਇਲੈਕਸ਼ਨ, ਉਹ ਕਾਂਗਰਸ ਨੂੰ ਇਗਨੋਰ ਕੀਤਾ, ਆਪਣੇ ਗਰੁੱਪ ਦੇ ਵਿੱਚ ਨਹੀਂ ਲਿਆਂਦਾ, ਉਸ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਇਹ ਦੋਨਾਂ ਨੂੰ ਲਿਆਂਦਾ ਹੈਗਾ। ਔਰ ਇਹ ਹੁਣ ਮਾਇਆਵਤੀ ਤੇ ਅਖਿਲੇਸ਼ ਗਰੁੱਪ ਨੂੰ ਵੀ ਦੱਸਦਾ ਪਿਆ ਵੀ ਅਗਰ ਅਸੀਂ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਨਾ ਸਮਝੌਤਾ ਕੀਤਾ ਤਾਂ ਇਹ ਜਿਹੜਾ ਇਹ ਆਏ ਨੇ ਇਹਦੇ ਨਾਲ।
ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ, ਸੋਰੀ ਮੈਂ ਇੰਟਰਪਟ ਕਰ ਰਿਹਾ ਵਿਰਕ ਸਾਹਿਬ, ਪਰ ਇਹ ਗੱਲ ਮੇਰੇ ਖਿਆਲ ਨਾਲ ਅਸੀਂ ਕੱਲ ਕਰ ਚੁੱਕੇ ਹਾਂ, ਇਹ ਗੱਲ ਸ਼ਾਇਦ ਕੱਲ ਤੁਸੀਂ ਥੋੜਾ ਜਿਹਾ ਲੇਟ ਟਿਊਨ ਕੀਤਾ ਲੱਗਦਾ ਪ੍ਰੋਗਰਾਮ, ਕੱਲ ਅਸੀਂ ਇਹ ਗੱਲ ਕਰ ਚੁੱਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਔਰ ਮੈਂ ਸਹਿਮਤ ਹਾਂ ਤੁਹਾਡੀ ਇਸ ਗੱਲ ਦੇ ਨਾਲ। ਔਰ ਬਾਕੀ ਇੱਕ ਰਿਕੁਐਸਟ ਹੋਰ ਹੈ ਵਿਰਕ ਸਾਹਿਬ, ਸਾਰਿਆਂ ਨੂੰ, ਤੁਹਾਨੂੰ ਵੀ, ਕਿ ਪਲੀਜ਼ ਸਾਰਾ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ 10 ਵਜੇ ਤੋਂ 12। ਕੱਲ ਅਸੀਂ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਕੱਲ ਅਸੀਂ ਇਹ ਗੱਲ ਡਿਸਕਸ ਕਰ ਚੁੱਕੇ ਹਾਂ। ਹਾਂਜੀ, ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ
ਜੀ। ਸਮੇਂ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਜੀ ਜਿਹੜੀ ਕੱਲ ਗੱਲ ਚੱਲਦੀ ਸੀ, ਮੈਂ ਉਹਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ, ਇਹਨੂੰ ਆਪਾਂ ਫੇਰ ਵੀ ਕਰਾਂਗੇ ਅੱਜ ਦੋ ਦਿਨ। ਜਦੋਂ ਜੀ ਮੈਂ ਫ੍ਰੀ ਇੰਟਰਪ੍ਰਾਈਜ਼ ਤੇ ਫ੍ਰੀ ਫਲੋ ਆਫ ਮਨੀ ਐਂਡ ਪੀਪਲ ਦੇ ਬਿਲਕੁਲ ਹੱਕ ਵਿੱਚ ਆ, ਪਰ ਜਿਹੜਾ ਰੋਲ ਆਫ ਵੈਲਫੇਅਰ ਸਟੇਟ ਆ ਉਹ ਬਹੁਤ ਜ਼ਰੂਰੀ ਆ। ਜਿੱਦਾਂ ਅਸੀਂ ਕੱਲ੍ਹ ਗੱਲ ਕਰਦੇ ਸੀ ਕਿ ਕੁਝ ਮੈਨੂੰ ਖਾਣ ਪ੍ਰੋਡਕਟ ਹੁੰਦੇ, ਉਹਨਾਂ ਨੂੰ ਕੀ ਲੋੜ ਆ ਸਾਨੂੰ ਦੂਜੇ ਟੈਕਸ ਪੇਅਰ ਦਾ ਪੈਸਾ ਦੇਣ ਦੀ। ਜਦੋਂ ਜੀ ਇਹ ਗੱਲਾਂ ਹਿਟਲਰ ਕਰਦਾ ਹੁੰਦਾ ਸੀ, ਉਹਦੀ ਇਨਥਿਊਜ਼ੀਆ ਨਾਂ ਦੀ ਇੱਕ ਪਾਲਿਸੀ ਸੀ, ਉਹ ਕਹਿੰਦਾ ਸੀ ਐਵੇਂ ਬੰਦਿਆਂ ਤੇ ਖਰਚ ਕਰੀ ਜਾਂਦੇ ਹੋਸਪਿਟਲਾਂ 'ਚ, ਇਹਨਾਂ ਦੇ ਗੋਲੀ ਮਾਰ ਕੇ ਇਹਨਾਂ ਨੂੰ ਪਰੇ ਕਰੋ। ਜਿੱਦਾਂ ਅਸੀਂ ਕੈਨੇਡੀਅਨ ਵੈਲਫੇਅਰ ਜਿਹੜੀ ਸਟੇਟ ਆ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਸਕਦੇ। ਅੱਜ ਟਾਈਮ ਥੋੜਾ, ਬਾਕੀ ਆਪਾਂ ਇੱਕ ਦੋ ਦਿਨ ਇਸ ਟੌਪਿਕ ਤੇ ਹੋਰ ਗੱਲਾਂ ਕਰਾਂਗੇ ਜੀ। ਥੈਂਕ ਯੂ ਜੀ।
ਠੀਕ ਹੈ ਜੀ, ਥੈਂਕ ਯੂ ਜੀ। ਬਿਲਕੁਲ, ਤੁਸੀਂ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤਾ, ਅਸੀਂ ਕੱਲ ਇਹਦੇ ਤੇ ਜ਼ਰੂਰ, ਔਰ ਰਿਕੁਐਸਟ ਹੈ ਜੁਝਾਰ ਸਿੰਘ ਜੀ, ਤੁਸੀਂ ਬੜੇ ਵਧੀਆ ਪੁਆਇੰਟ ਲੈ ਕੇ ਆਉਂਦੇ ਹੋ, ਥੋੜਾ ਜਿਹਾ ਤੁਸੀਂ ਜਲਦੀ ਕਾਲ ਕਰ ਲੈਣਾ ਤੇ ਫਿਰ ਤੁਹਾਡੇ ਨਾਲ ਇਸ ਤੇ ਪੁਆਇੰਟ ਤੇ ਗੱਲ ਹੋ ਜਾਏਗੀ। ਹਾਂਜੀ, ਅਗਲੀ ਕਾਲ ਵੱਲ ਵਧਾਂਗੇ ਜੀ, ਤੁਸੀਂ ਆਉਂਦੇ ਰਹੋ ਜੀ। 905-297 ਕੌਣ ਸਾਹਿਬ ਬੋਲ ਰਹੇ ਜੀ? ਹੈਲੋ।
ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਸਰ ਜੀ, ਸੁਖਪਾਲ ਸਿੰਘ ਕਹਿ ਰਹੇ ਨੇ, ਕਹਿੰਦੇ ਮਾਇਆਵਤੀ ਦੀ ਸਪੋਰਟ ਕਰਤੀ ਕੱਲ ਦੀ।
ਸਰ, ਤੁਹਾਨੂੰ ਵੀ ਇੱਕ ਹੀ ਰਿਕੁਐਸਟ ਹੈਗੀ ਆ ਕਿ ਪਲੀਜ਼ ਤੁਸੀਂ ਪੂਰਾ ਪ੍ਰੋਗਰਾਮ ਸੁਣਨਾ ਹੈਗਾ। ਇਹ ਖਬਰ ਕੱਲ ਦੀ ਨਹੀਂ, ਇਹ ਖਬਰ ਪਰਸੋਂ ਜਾਰੀ ਕਰ ਦਿੱਤੀ ਸੀ ਅਸੀਂ, ਪਰਸੋਂ ਦੀ ਖਬਰ ਹੈ, ਕੱਲ ਦੀ ਵੀ ਖਬਰ ਨਹੀਂ ਹੈ। ਪਰਸੋਂ ਅਸੀਂ ਇਹ ਖਬਰ ਜਾਰੀ ਕੀਤੀ ਸੀਗੀ ਕਿ ਜਿਹੜਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹਨਾਂ ਨੇ ਪ੍ਰਪੋਜ਼ ਕੀਤਾ ਹੈ ਕਿ ਮਾਇਆਵਤੀ ਜੀ ਨੂੰ ਬਤੌਰ ਪ੍ਰਧਾਨ ਮੰਤਰੀ ਕੈਂਡੀਡੇਟ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਸਪੋਰਟ ਕਰੇ। ਇਹ ਮਿਸਟਰ ਰਾਜੂ ਜਿਹੜੇ ਕਿ ਉੱਥੇ ਆਏ ਸੀ, ਉਹਨਾਂ ਨੇ ਕਿਹਾ। ਸਰ, ਸਮੇਂ ਹੋਰ ਜ਼ਿਆਦਾ ਦਿੰਦਾ, ਸਰਬਜੀਤ ਜੀ ਤੁਹਾਡੇ ਤੋਂ ਵੀ ਔਰ ਬਾਕੀ ਕਾਲਰਸ ਤੋਂ ਇੱਥੇ ਮਾਫੀ। ਕੱਲ੍ਹ ਸਵੇਰੇ 10 ਖਿਦਮਤ ਹਾਜ਼ਰ ਹੋਵਾਂਗੇ, ਸ਼ਾਮ ਨੂੰ 7:30 ਲਾਈਵ ਪ੍ਰੋਗਰਾਮ ਚੈਨਲ ਵਾਈ ਤੇ ਜ਼ਰੂਰ ਦੇਖਣਾ। 647-272-8182।
The views expressed on the preceding program may not necessarily be those of the owner or management of WTOR radio station. The views expressed on the preceding program may not necessarily be those of the owner or management of WTOR radio station.
ਤਿੰਨ ਲੋਕੇਸ਼ਨ ਤੋਂ ਗ੍ਰੋਸਰੀ ਦੀਆਂ ਉੱਤਮ ਸੇਵਾਵਾਂ ਦੇ ਰਹੀ ਸਬਜ਼ੀ ਮੰਡੀ ਦੀ ਚੌਥੀ ਲੋਕੇਸ਼ਨ ਮਿਸੀਸਾਗਾ ਵਿੱਚ ਕ੍ਰੈਡਿਟ ਮੋਲ ਤੇ ਬ੍ਰਿਸਟਲ ਰੋਡ ਦੇ ਕਾਰਨਰ ਤੇ ਖੁੱਲ ਚੁੱਕੀ ਹੈ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ, ਨਿਯਮਿਤ ਬੇਕਰੀ ਅਤੇ ਗ੍ਰੋਸਰੀ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਦਾਰੀ ਦੇ ਨਾਲ ਨਾਲ ਇਹਨਾਂ ਦੇ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਵੀ ਖਾ ਸਕਦੇ ਹੋ। ਕੇਟਰਿੰਗ ਦਾ ਖਾਸ ਪ੍ਰਬੰਧ। ਗ੍ਰੈਂਡ ਓਪਨਿੰਗ ਸੇਲ ਦੀਆਂ ਘੱਟੋ ਘੱਟ ਕੀਮਤਾਂ ਦਾ ਫਾਇਦਾ ਲੈਣ ਦੇ ਲਈ ਅੱਜ ਹੀ ਪਹੁੰਚੋ 1525 ਬ੍ਰਿਸਟਲ ਰੋਡ ਵੈਸਟ, ਫੋਨ ਨੰਬਰ 905-560-6999, 905-567-6999।
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. a collaboration between West Bank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked about project in Toronto. Home starting from the mid-700s. Register now for priority access. KingToronto.com.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਨ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 905